ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਚਰਨ ਕਰਨ ਗੁਰਤੀ ਸਰੂਪ, ਗੁਰੂ ਨਾਨਕ ਦੇ ਗਿਆਰਵੇਂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅਕਾਲ ਪੁਰਖ ਵਾਹਿਗੁਰੂ। ਪਹਿਲਾਂ ਤਾਂ ਮੈਂ ਗੁਰੂ ਸਾਹਿਬ ਦਾ ਰੋਮ ਰੋਮ ਕਰਕੇ ਧੰਨਵਾਦ ਕਰਦਾ ਹਾਂ, ਜਿਸ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਦੋ ਪਰਿਵਾਰਾਂ ਦਾ ਮੇਲ, ਇਹ ਦੋ ਪਰਿਵਾਰਾਂ ਦੇ ਬੱਚਿਆਂ ਦਾ ਗ੍ਰਿਸ਼ਟ ਮਾਰਗ ਵਿੱਚ ਪ੍ਰਵੇਸ਼ ਕਰਨ ਵਾਸਤੇ ਇਹ ਕਰਮਾਂ ਦਾ ਸੰਯੋਗ ਲਿਖਿਆ ਜੋ ਜਾਤੇ ਨੇ, ਉਸ ਦਾ ਧੰਨਵਾਦ। ਵੈਸੇ ਤਾਂ ਜਦੋਂ ਦੇਹ ਵਰਤ ਜਾਏ ਉਦੋਂ ਕੋਈ ਬੋਲਣ ਦਾ ਅਰਥ ਬਾਕੀ ਨਹੀਂ ਹੁੰਦਾ, ਅਤੇ ਇਹ ਦੋਨਾਂ ਪਰਿਵਾਰਾਂ ਦੀ ਖੁਸ਼ੀ ਵਾਸਤੇ ਮੈਨੂੰ ਬੋਲਣਾ ਤਾਂ ਪਏਗਾ, ਪਰ ਮਰਿਆਦਾ ਤੋਂ ਉਲਟ ਹੈ ਬਾਤ। ਜਦੋਂ ਦੇਹ ਵਰਤ ਗਈ ਉਦੋਂ ਬੋਲਣ ਦਾ ਕੋਈ ਅਰਥ ਨਹੀਂ, ਉਦੋਂ ਮਤਲਬ ਹੁੰਦਾ ਕਿ ਹੁਣ ਸਾਰੀ ਸਮਾਪਤੀ ਹੋ ਗਈ। ਔਰ ਫਿਰ ਕਲਯੁਗ ਲਈ ਵਚਨ ਲਿਆ ਹੋਇਆ ਵੀ ਦੇਹ ਵਰਤਣ ਵੇਲੇ ਮੇਰਾ ਪੈਦਾ, ਇਸ ਕਰਕੇ ਫਿਰ ਥੋੜ੍ਹੇ ਜਿਹੇ ਸਿੰਘ ਮੈਨੂੰ ਲੱਗਦਾ ਵੀ ਕਾਹਲੀ ਕਰਦੇ ਨੇ। ਇਹ ਦੋਨਾਂ ਗੱਲਾਂ ਕੋਈ ਕੋਈ ਚਾਹੀਦੀ ਸੀ, ਜੇ ਕਥਾ ਦਾ ਪ੍ਰੋਗਰਾਮ ਰੱਖਿਆ ਨਾਲ ਕੁਝ ਵਚਨਾਂ ਦਾ ਰੱਖਿਆ ਤੇ ਦੇਖ ਨਹੀਂ ਸੀ ਵਰਤਾਉਣੀਆਂ, ਜੇ ਦੇਖ ਵਰਤਾਉਣੀ ਸੀ ਤਾਂ ਫਿਰ ਕਥਾ ਦਾ ਵੀ ਸੀ ਰੱਖਣਾ, ਪਰ ਹੁਣ ਕੰਮ ਆਪਾਂ ਨੂੰ ਦੋ ਨਹੀਂ ਕਰਨੇ ਪੈਣੇ। ਸਤਿ ਜੀ, ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਇਸ ਅਸਥਾਨ ਤੇ ਬੜੀ ਮਹਾਨ ਕਿਰਪਾ ਹੈ। ਸੰਤ ਬਾਬਾ ਜਸਵੰਤ ਸਿੰਘ ਜੀ ਸਮਰਾਲਾ ਚੌਂਕ ਵਾਲੇ, ਮੈਂ ਗੁਰੂ ਸਾਹਿਬ ਤੋਂ ਬਾਅਦ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਬਹਿਣ ਦੇ ਲਈ, ਗੁਰਮੁਖ ਸਮਾਗਮ ਕਰਨ ਦੇ ਲਈ ਇੱਕ ਬਹੁਤ ਵੱਡਾ ਉਦਮ ਕੀਤਾ। ਗੁਰਦੁਆਰੇ ਸਾਹਿਬ ਦੀ ਇਮਾਰਤ ਹੀ ਕਾਇਮ ਨਹੀਂ ਕੀਤੀ, ਜਿੱਥੇ 9 ਸਾਲ ਤੋਂ ਮੂਲ ਮੰਤਰ ਅਤੇ ਗੁਰਮੰਤਰ ਦਾ 8ਵੀਂ ਪਹਿਰ ਜਾਪ ਵੀ ਲਗਾਤਾਰ ਅਖੰਡ ਹੋ ਰਿਹਾ। 100 ਸਾਲ ਬਾਬਾ ਜੀ ਦੇ ਅਸਥਾਨ ਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ 26 ਸਾਲ ਹੋ ਗਏ ਨਿਰੰਤਰ ਹੋ ਰਹੇ। ਭਾਈ ਮਨਜੀਤ ਸਿੰਘ ਦੇ ਬੇਟੇ ਲੋਡੀਗੰਗ ਤੋਂ ਉਹਨਾਂ ਦੇ ਆਨੰਦ ਕਾਰਜਾਂ 'ਤੇ ਮੈਂ ਇਸ ਅਸਥਾਨ 'ਤੇ ਪਹਿਲੀ ਵਾਰ ਆਇਆ ਸੀ। ਬਾਬਾ ਜੀ ਹੋਰੀ ਹੁਕਮ ਕਰਦੇ ਰਹਿੰਦੇ ਆ ਅਤੇ ਅੱਜ ਇਹਨਾਂ ਦੋਨਾਂ ਪਰਿਵਾਰਾਂ ਦੇ ਇਹਨਾਂ ਬੱਚਿਆਂ ਦੇ ਸੁਭ ਆਨੰਦ ਕਾਰਜਾਂ 'ਤੇ ਅਤੇ ਦਾਸ ਹੋਏ ਹੁਕਮ ਸੀ ਇਹ ਕੁਝ ਸਮਾਂ ਜਿਹੜੀ ਵਿਚਾਰ ਕਥਾ ਇਹ ਸਮੇਂ ਦੇ ਨਾਲ ਸੰਬੰਧਿਤ ਵਿਚਾਰ ਕਰਨੀ। ਤੋ ਮੈਂ ਮਹਾਂਪੁਰਸ਼ਾਂ ਦਾ ਧੰਨਵਾਦ ਕਰਦੀ, ਫਿਰ ਰਾਗੀ ਸਿੰਘ ਸਾਹਿਬਾਨ, ਭਾਈ ਅਮਰਜੀਤ ਸਿੰਘ ਜੀ, ਭਾਈ ਗੁਰਚਰਨ ਸਿੰਘ, ਸੰਗੀਤ ਕਲਾ ਦੇ ਜਿਹੜੇ ਬਹੁਤ ਮਾਹਰ ਹਨ, ਕਾਲੀ ਸਿੰਘ ਉਹਨਾਂ ਨੂੰ ਚਲੇ ਗਏ ਆ ਛੁੱਟੀ ਲੈ ਕੇ ਸੰਗਤਾਂ ਤੋਂ, ਗੁਰੂ ਸਾਹਿਬ ਤੋਂ। ਉਹਨਾਂ ਨੇ ਬਸੰਤ ਰਾਗ ਪੂਰੇ ਖੁੱਲ੍ਹੇ ਰਾਗ ਦੇ ਅੰਦਰ ਗਾਇਨ ਕੀਤਾ, ਜਿਹੜਾ ਕੋਈ ਕੋਈ ਬਿਰਧਾ ਰਾਗੀ ਗਾਇਨ ਕਰ ਸਕਦਾ। ਅਤੇ ਉਸ ਤੋਂ ਬਾਅਦ ਸੰਪਰਦਾ ਗੰਭੀਰ ਟਕਸਾਲ ਦੇ ਵਿਦਿਆਰਥੀ ਸਿੰਘਾਂ ਨੇ ਮਰਿਆਦਾ ਦੇ ਸ਼ਹਿਰ ਸਾਰਾ ਕੰਮ ਸੰਭਾਲਿਆ। ਭਾਈ ਨਛੱਤਰ ਸਿੰਘ ਜੀ ਨੇ ਅਰਦਾਸ ਵੀ ਸ਼ੁੱਧ ਉਚਾਰਨ ਕੀਤੀ ਹੈ ਅਤੇ ਬਾਣੀ ਦਾ ਸ਼ੁੱਧ ਉਚਾਰਨ ਕਰਕੇ ਲਾਵਾਂ ਦਾ ਪਾਠ ਸੁਣਾਇਆ। ਭਾਈ ਨਛੱਤਰ ਸਿੰਘ ਜੀ ਦਾ ਔਰ ਰਾਗੀ ਸਿੰਘ ਸਾਹਿਬਾਨਾਂ ਦਾ ਵੀ ਪਰਿਵਾਰ ਵੱਲੋਂ ਪਾਇਆ, ਮੈਂ ਆਪਣੇ ਵੱਲੋਂ ਵੀ ਧੰਨਵਾਦ ਕਰਦਾ। ਬਾਕੀ ਬੱਚਿਓ ਕੁਝ ਗੱਲਾਂ ਨੇ ਸਿੱਧੇ ਤੌਰ 'ਤੇ ਜੇ ਤੁਹਾਡੇ ਨਾਲ ਕਰਨੀਆਂ, ਹੋਰ ਕੋਈ ਸੁਣੇ ਨਾ ਸੁਣੇ ਇਹਦੇ ਨਾਲ ਮੇਰਾ ਕੋਈ ਵਾਸਤਾ ਨਹੀਂ, ਵੀ ਤੁਸੀਂ ਦੋਨੇ ਜ਼ਰੂਰ ਧਿਆਨ ਨਾਲ ਸੁਣੋ, ਬਾਕੀ ਉੱਠ ਕੇ ਵੀ ਚਲੇ ਜਾਣਗੇ, ਮੈਨੂੰ ਇਹਦੇ ਨਾਲ ਕੋਈ ਫਰਕ ਨਹੀਂ, ਕਿਉਂਕਿ ਕਥੇ ਤੁਹਾਡੇ ਲਈ ਕਰਨੀ। ਪਰ ਤੁਹਾਡੇ ਮਾਧਿਅਮ ਰਾਹੀਂ ਹੋਰ ਵੀ ਸੁਣ ਲੈਣ ਤਾਂ ਅੱਜ ਜਿਹੜੀ ਸਮਾਜ ਦੇ ਵਿੱਚ ਬਹੁਤ ਵੱਡੀ ਇੱਕ ਬੁਰਾਈ ਖੜੀ ਹੋ ਗਈ ਹੈ ਕਿ ਜਿਹੜਾ ਸਾਡੇ ਧਰਮ ਦੇ ਵਿੱਚ ਡਿਵੋਰਸ ਨਾਮ ਦੀ ਕੋਈ, ਤਲਾਕ ਨਾਮ ਦੀ ਕੋਈ ਵਸਤੂ ਹੈ ਨਹੀਂ ਸੀ, ਜਿਹੜੀ ਇਹ ਬਿਮਾਰੀ ਸ਼ੁਰੂ ਹੋ ਚੁੱਕੀ ਹੈ। ਮੈਂ ਕਹਾਂਗਾ ਕਿਤੇ ਨਾ ਕਿਤੇ ਅਸੀਂ ਸਟੇਜਾਂ 'ਤੇ ਬੋਲਣ ਵਾਲੇ ਵੀ ਇਹਦੇ ਜ਼ਿੰਮੇਵਾਰ ਹਾਂ, ਅਸੀਂ ਆਪਣੇ ਬੱਚਿਆਂ ਨੂੰ ਇਹ ਦੱਸ ਨਹੀਂ ਸਕੇ ਕਿ ਗੁਰੂ ਮਹਾਰਾਜ ਦੇ ਇਸ ਦੇ ਬਾਰੇ ਕੀ ਕਹਿੰਦੇ। ਅਤੇ ਇਹਦੇ ਲਈ ਕੁਝ ਵਿਚਾਰਾਂ ਹੈ ਕਿ ਗ੍ਰਿਸ਼ਤ ਧਰਮ ਜਿਹੜਾ ਹੈ ਸਾਰਿਆਂ ਤੋਂ ਪ੍ਰਧਾਨ ਹੈ। ਮੈਂ ਬਹੁਤੀਆਂ ਲੰਬੀਆਂ ਗੱਲਾਂ ਨਾ ਛੇੜਾਂ, ਸਿਰਫ ਉਹੀ ਗੱਲਾਂ ਕਰਾਂ ਜਿਹੜੇ ਇਹਨਾਂ ਬੱਚਿਆਂ ਦੇ ਅੱਜ ਦੀ ਗੱਲ ਜਿਹੜਾ ਜੀਵਨ ਭਰ ਕੰਮ ਆਉਣ ਵਾਲੀ ਹੈ। ਵੈਸੇ ਤਾਂ ਇਹਨਾਂ ਬੱਚਿਆਂ ਨੂੰ ਜੋ ਗੁਰਮਤਿ ਦੀ ਗੁੜਤੀ ਮਿਲੀ ਹੋਈ ਹੈ ਮੈਂ ਭਾਵੇਂ ਬੇਟੀ ਬਾਰੇ ਬਹੁਤਾ ਜਾਣਕਾਰੀ ਨਹੀਂ ਰੱਖਦਾ, ਇੰਨਾ ਕੁ ਮੈਨੂੰ ਪਤਾ ਕਿ ਕਥਾ ਦੇ ਵਿੱਚ ਇਹ ਚੀਰਾ ਜਾਣਿਆ ਪਛਾਣਿਆ ਉੱਥੇ ਕਥਾ ਦਾ ਸਮਾਗਮ ਹੁੰਦਾ ਰਿਹਾ, ਹੁੰਦਾ ਰਹੇਗਾ। ਪਰ ਇਸ ਪਰਿਵਾਰ ਨੂੰ, ਜਿਸ ਪਰਿਵਾਰ ਦੀ ਬੇਟੀ ਹੈ, ਜਿਸ ਪਰਿਵਾਰ ਨੇ ਮੈਨੂੰ ਵਿਸ਼ੇਸ਼ ਕਰਕੇ ਇਹ ਹੁਕਮ ਦਿੱਤਾ ਸੰਗਤਾਂ ਵੱਲੋਂ, ਤੇ ਮੈਨੂੰ ਇੰਡੀਆ ਤੋਂ ਸਿਰਫ ਇਸੇ ਆਨੰਦ ਕਾਰਜ ਲਈ ਆਉਣਾ ਪਿਆ। ਤੇ ਭਾਈ ਹਰਦੀਪ ਸਿੰਘ ਜੀ, ਬੀਬੀ ਹਰਦੀਪ ਕੌਰ ਦੀ ਇਸ ਪੁੱਤਰੀ ਬੀਬਾ ਬਲਜੀਤ ਕੌਰ, ਔਰ ਭਾਈ ਅਮਰਜੀਤ ਸਿੰਘ ਤੇ ਬੀਬੀ ਪਰਮਜੀਤ ਕੌਰ ਦੇ ਸਪੁੱਤਰ ਕਾਕਾ ਵਰਿੰਦਰ ਸਿੰਘ, ਤੇ ਜੋ ਆਨੰਦ ਕਾਰਜ ਸੰਪੂਰਨ ਗੁਰਮਤੀ ਰੀਤੀ ਹੈ ਉਹਦੇ ਅਨੁਸਾਰ ਹੋਇਆ, ਤੇ ਜੋ ਪ੍ਰਕਰਨ, ਜੋ ਲਾਮਾ ਹੈ, ਜੋ ਲਾਮਾ ਦਾ ਸਿਧਾਂਤ ਹੈ, ਇਹ ਬੜੇ ਖੁੱਲ੍ਹੇ ਸਮੇਂ ਦੀਆਂ ਗੱਲਾਂ ਹੁੰਦੀਆਂ ਸੀ, ਇਸ ਕਰਕੇ ਆਪਾਂ ਇਹਨਾਂ ਗੱਲਾਂ ਤੋਂ ਦੱਸ ਖੋਲ ਕਰੀਏ ਵੀ ਜਿਹੜਾ ਧਰਮ ਹੈ ਉਸ ਤੇ ਵੀ ਇਸਤਰੀ ਵਰਤਾ ਧਰਮ ਵੀ ਗਏ ਹੈ, ਔਰਤ ਲਈ ਪਤੀ ਵਰਤਾ ਧਰਮ ਵੀ ਗਏ। ਬੱਚੇ ਉਹ ਅੱਜ ਤੋਂ ਪਹਿਲਾਂ ਤੁਹਾਡੇ ਕਿਸੇ ਨਾਲ ਖੂਨੀ ਰਿਸ਼ਤੇ ਸੀ, ਹੋਣਗੇ ਮੁਬਾਰਕ ਹੈ ਆਪਣੀ ਥਾਂ ਤੇ, ਤੁਹਾਡੇ ਸਮਾਜਿਕ ਰਿਸ਼ਤੇ ਹੋਣਗੇ, ਸਿੱਖ ਭਾਈਚਾਰੇ ਨਾਲ ਰਿਸ਼ਤੇ ਹੋਣਗੇ, ਤੁਹਾਡੇ ਦੋਹਾਂ ਦੇ ਆਪਸੀ ਤੇ ਮੇਲ ਮਿਲਾਪ ਵਾਲੇ ਬਹੁਤ ਸਾਰੇ ਰਿਸ਼ਤੇ ਤੁਹਾਡੇ ਨਾਲ ਜੁੜੇ ਹੋਣਗੇ। ਪਰ ਅੱਜ ਗੁਰੂ ਮਹਾਰਾਜ ਸਾਹਿਬ ਦਾ ਇਹ ਵਚਨ ਸੁਣਨ ਤੋਂ ਬਾਅਦ ਬੀਬਾ ਬਲਜੀਤ ਕੌਰ ਤੇ ਸਭੇ ਸਾਧ ਕੂੜਾ ਕੇ ਡਿੱਠੇ ਕਿ ਹੇ ਸਤਿਗੁਰੂ, ਮੈਂ ਜਿਸ ਮਾਂ ਤੋਂ ਜੰਮੀ ਹੈ ਔਰ ਜਿਸ ਪਿਤਾ ਦੇ ਘਰ ਦੇ ਵਿੱਚ ਪਲੀ ਹੈ, ਜਿਸ ਭਰਾਵਾਂ ਦੇ ਵਿੱਚ ਪਲੀ ਹੈ, ਜਿਸ ਸਮਾਜ ਦੇ ਵਿੱਚ ਪਲੀ ਹੈ, ਮੈਂ ਤੇਰੇ ਸਾਹਮਣੇ ਇੱਕ ਵਾਅਦਾ ਕਰ ਲਿਆ ਕਿ ਮੇਰਾ ਜਿਹੜਾ ਅੱਜ ਨਵਾਂ ਰਿਸ਼ਤਾ ਇਹ ਬਣਿਆ, ਮੇਰੇ ਲਈ ਇਹ ਪਰਮਾਤਮਾ ਦਾ ਰੂਪ ਹੈ, ਇਹਦੇ ਮੁਕਾਬਲੇ ਮੇਰੇ ਸਾਰੇ ਰਿਸ਼ਤੇ ਅੱਜ ਝੂਠੇ, ਮੇਰਾ ਕੇਵਲ ਇੱਕੋ ਹੀ ਰਿਸ਼ਤਾ ਸੱਚਾ ਕਿ ਜੋ ਮੈਨੂੰ ਤੋਂ ਆਪਣੀ ਬਖਸ਼ਿਸ਼ ਦੀ ਝੋਲੀ ਦੇ ਵਿੱਚੋਂ ਜੀਵਨ ਸਾਥੀ ਦਿੱਤਾ ਹੈ ਤੇ ਮੈਂ ਇਹਦੇ ਨਾਲ ਪਾਉਣੀ ਹੈ, ਇਸ ਤਰ੍ਹਾਂ ਪਾਉਣੀ ਹੈ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਪਾਵਨ ਬਚਨ ਕਹੇ ਹੈ, ਜੇਕਰ ਰਹੇ ਪਿਆਰੜੇ ਤੁੱਧ ਨਾ ਛੋਟਾ ਹੋ, ਮੈਂ ਵਾਅਦਾ ਕਰਦੀ ਹਾਂ ਸੱਚੇ ਪਾਤਸ਼ਾਹ ਤੇ ਮੈਂ ਕਦੇ ਵੀ ਇਹ ਜਿਹੜਾ ਲੜ ਖੜਿਆ ਅੱਜ ਮੈਂ ਤੇਰੇ ਸਾਹਮਣੇ ਤੇਰੀ ਦਰਗਾਹ ਦੇ ਵਿੱਚ ਫੜਿਆ ਇਹ ਕਦੇ ਵੀ ਛੱਡਾਂਗੀ। ਔਰ ਭਜੰਗੀ ਦੇ ਵਾਸਤੇ ਇਹ ਸਿੱਖਿਆ ਹੈ ਕਿ ਹਰ ਛੋਟਣ ਸੇ ਦੁਰਜਣਾ ਪਰੈ ਦੁਜ ਕਿਸੂ, ਕਿ ਇਹ ਧਰਮ ਸੁਪਤਨੀ ਜੇ ਤੂੰ ਇਹ ਵਾਅਦਾ ਕੀਤਾ, ਮੈਂ ਵੀ ਇਹ ਵਾਅਦਾ ਕਰਨਾ ਹੈ, ਅਗਰ ਤੇਰਾ ਲੜ ਮੈਂ ਜਿਹੜਾ ਅੱਜ ਤੈਨੂੰ ਫੜਾਇਆ ਹੈ ਇਹ ਤੇਰੇ ਹੱਥਾਂ ਵਿੱਚੋਂ ਕਦੇ ਛਡਾਵਾਂ ਤਾਂ ਫਿਰ ਦਰਗਾਹ ਦੀ ਸਾਰੀ ਮੁਸੀਬਤ ਨਰਕਾਂ ਦੇ ਦੁੱਖ ਮੈਨੂੰ ਭੋਗਣੇ ਪੈਣ, ਇਹ ਇੱਕ ਸੰਕਲਪ ਕੀਤਾ ਜਾਵੇ। ਭਾਵੇਂ ਇਹ ਇਹੋ ਜਿਹੇ ਬੱਚਿਆਂ ਦੇ ਕੋਈ ਇਸ ਤਰ੍ਹਾਂ ਦੀ ਸ਼ੱਕ ਨਹੀਂ, ਇਹਨਾਂ ਕਿਸੇ ਹੋਰ ਸਿੱਖਿਆ ਦੀ ਲੋੜ ਨਹੀਂ, ਜਿਹਨਾਂ ਨੂੰ ਖੁਦ ਮੈਂ ਬਹੁਤ ਨੇੜੇ ਤੋਂ ਜਾਣਦਾ, ਅੱਜ ਤੋਂ ਨਹੀਂ ਇਸ ਪਰਿਵਾਰ ਨੂੰ, ਪਰ ਫਿਰ ਵੀ ਕੁਝ ਉਦਾਹਰਣ ਦੇ ਕੇ, ਕਿਉਂਕਿ ਧੰਨ ਫਿਰ ਇਹ ਨਾ ਆਖੇ ਜੇ ਬਹਿ ਇਕੱਠੇ ਹੋਏ ਇੱਕ ਜੋਤ ਦੋਏ ਮੂਰਤੀ ਧੰਨ ਫਿਰ ਨਹੀਂ ਹੈ। ਸੋ ਮੈਂ ਸਵੇਰ ਕਹਿੰਦਾ ਬੱਚਿਓ ਤੁਹਾਡੇ ਮਾਧਵ ਰਾਹੀਂ ਉਹ ਰਿਸ਼ਤੇ ਜਿਹਨਾਂ ਵਿੱਚ ਕਿਤੇ ਨਾ ਕਿਤੇ ਦਰਾਰ ਹੈ, ਕਿਤੇ ਨਾ ਕਿਤੇ ਉਹਨਾਂ ਰਿਸ਼ਤਿਆਂ ਦੇ ਵਿੱਚ ਮੁਸੀਬਤ ਬੜੀ ਹੋਈ ਵੀ ਹੈ ਤੇ ਤੁਹਾਡੇ ਰਾਹੀਂ ਉਹ ਵੀ ਸੁਣ ਲੈਣ, ਗੁਰੂ ਕਿਰਪਾ ਕਰੇ ਕਿਤੇ ਗੁਰੂ ਦੀ ਗੱਲ ਉਹਨਾਂ ਨੂੰ ਸਮਝ ਆ ਜਾਏ ਤਾਂ ਪਤੀ ਪਤਨੀ ਦੇ ਜਿਹੜੇ ਝਗੜੇ ਉਹ ਸਮਾਜ ਦੇ ਵਿੱਚੋਂ ਖਤਮ ਹੋ ਸਕਦੇ ਆ। ਇਹਦੇ ਲਈ ਮੈਂ ਇੱਕ ਮਿਸਾਲ ਤਰੀਕੇ ਦੀ ਲਿਆਂਗਾ, ਭਾਵੇਂ ਸਾਡੇ ਸਿੱਖ ਵੀਰਾਂ ਨੂੰ ਕੋਈ ਬਹੁਤੀ ਚੰਗੀਆਂ ਨਹੀਂ ਲੱਗਦੀਆਂ ਮਿਸਾਲਾਂ, ਤੇ ਆਮ ਕਰਕੇ ਗੱਲ ਆ ਜਾਂਦੀ ਹੈ ਜੇ ਹਿੰਦੂ ਮਤ ਦੀਆਂ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ, ਪਰ ਮੇਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੰਦਰ ਕੋਈ ਹਿੰਦੂ ਤੇ ਮੁਸਲਮਾਨ ਦਾ ਭੇਦ ਨਾ ਹੋਣ ਕਰਕੇ ਸਾਰੇ ਤਰ੍ਹਾਂ ਦੇ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਚ ਮੌਜੂਦ, ਇਸ ਕਰਕੇ ਸਿੱਖ ਨੂੰ ਇਹ ਹੱਕ ਹੈ ਉਹ ਪ੍ਰਮਾਣ ਕਿਤੋਂ ਵੀ ਦੇ ਸਕਦਾ। ਤ੍ਰੇਤੇ ਯੁੱਗ ਦੇ ਅੰਦਰ ਭਗਵਾਨ ਰਾਮ ਚੰਦਰ ਜੀ ਦਾ ਵਿਆਹ ਹੋਇਆ, ਮਿਥਿਲਾ ਨਰੇਸ਼ ਮਹਾਰਾਜ ਦੀ ਜਨਕੀ ਪੁੱਤਰੀ ਸੀ ਸੀਤਾ, ਵਿਆਹਣ ਵਾਸਤੇ ਗਏ ਤਾਂ ਉੱਥੇ ਇੱਕ ਘਟਨਾ ਵਾਪਰਦੀ ਹੈ ਜਿਹਦੇ ਵਿੱਚ ਅੱਜ ਦੇ ਸਮਾਜ ਨੂੰ ਬਹੁਤ ਵੱਡੀ ਸਿੱਖ ਹੈ। ਸੀਤਾ ਦੀਆਂ ਭੈਣਾਂ ਇਕੱਠੀਆਂ ਹੁੰਦੀਆਂ, ਸੀਤਾ ਨੂੰ ਕਹਿੰਦੀਆਂ ਭੈਣਾਂ ਅਸੀਂ ਜਾਣਨਾ ਚਾਹੁੰਦੀਆਂ ਜੇ ਸਾਡੀ प्यारी भैन जिहड़ी साडी पुराना प्यारी है उहदा रिश्ता जिहदे नाल होया है, लोकी भावें नूं भगवान कहिंदे ने पर असीं जा के उहदे नाल गलबात करके देखना चाहुंदे हां क्या इह रिश्ता भी साडी भैन दे मुताबक होया कि जां साडी भैन दे नाल बेइंसाफी हो गई। सीता भैन दी भैन है ਇਹ ਗੱਲਾਂ ਬਾਜ਼ਰ ਨਹੀਂ ਕਿਉਂ ਕਰਦੇ ਹੋ ਕਹਿੰਦੇ ਨਹੀਂ ਸਾਨੂੰ ਆ ਗਿਆ। ਖੈਰ ਜੀ ਮੁਕਦੀ ਗੱਲ ਸੀਤਾ ਦੀਆਂ ਭੈਣਾਂ ਪਹੁੰਚੀਆਂ ਜਿੱਥੇ ਰਾਮਚੰਦਰ ਜੀ ਸੀ ਦਰਬਾਰ ਜੀ ਨੇ ਦੱਸਿਆ ਕਿ ਜਿਸ ਦੇ ਨਾਲ ਤੁਹਾਡਾ ਰਿਸ਼ਤਾ ਹੈ ਉਹਦੀਆਂ ਭੈਣਾਂ ਤੁਹਾਨੂੰ ਮਿਲਣ ਵਾਸਤੇ ਆਈਆਂ। ਉਹਨੇ ਕਿਹਾ ਭੈਣਾਂ ਆਓ। ਕਹਿਣ ਲੱਗੇ ਜੀ ਸਾਨੂੰ ਇੱਕੋ ਹੀ ਸਵਾਲ ਹੈ ਸਾਡਾ ਵੀ ਤੁਹਾਨੂੰ ਲੋਕ ਭਗਵਾਨ ਕਹਿੰਦੇ ਨੇ, ਤੁਹਾਨੂੰ ਪਰਮਾਤਮਾ ਕਹਿੰਦੇ ਨੇ, ਤੁਹਾਨੂੰ ਦਸ਼ਰਥ ਨੰਦਨ ਕਹਿੰਦੇ ਨੇ, ਸਾਡੀ ਭੈਣ ਦਾ ਹੋਇਆ ਤੁਹਾਡੇ ਨਾਲ ਰਿਸ਼ਤਾ, ਤੇ ਇੱਕ ਗੱਲ ਦੱਸੋ ਵੀ ਤੁਹਾਡੇ ਖਿਆਲਾਂ ਦੇ ਪਤਨੀ ਦਾ ਸਥਾਨ ਕੀ ਹੈ। ਬੜਾ ਕੰਮ ਦਾ ਸਵਾਲ ਸੀ, ਮਿਸਾਲ ਭਾਵੇਂ ਤਰੀਕੇ ਦੀ ਹੈ ਪਰ ਸਾਡੇ ਅੱਜ ਦੇ ਸਮਾਜ ਨੂੰ ਚਾਹੀਦੀ। ਤੁਹਾਡੇ ਦਿਮਾਗ ਦੇ ਵਿੱਚ ਤੁਹਾਡੇ ਖਿਆਲਾਂ 'ਚ ਪਤਨੀ ਦਾ ਸਥਾਨ ਕੀ ਹੈ? ਤਾਂ ਰਾਮਚੰਦਰ ਜੀ ਨੇ ਜੋ ਜਵਾਬ ਦਿੱਤਾ ਕਾਬਲੇ ਗੌਰ ਹੈ। ਕਹਿਣਗੇ ਭੈਣੋ ਇਹਦਾ ਜਵਾਬ ਇਹ ਹੈ ਕਿ ਅੱਜ ਤੱਕ ਜਿਹੜੀ ਮੇਰੀ ਹੁਣ ਤੱਕ ਦੀ ਜ਼ਿੰਦਗੀ ਲੰਘੀ ਹੈ, ਮੈਂ ਮਹਿਸੂਸ ਕਰਦਾ ਕਿ ਮੈਂ ਅਧੂਰਾ ਸੀ। ਕੋਈ ਮਨੁੱਖ ਉਦੋਂ ਪੂਰਾ ਹੁੰਦਾ ਹੈ ਜਦੋਂ ਜੀਵਨ ਸਾਥੀ ਕੋਲੋਂ ਪਤਨੀ ਦੇ ਰੂਪ 'ਚ ਮਿਲ ਜਾਂਦਾ ਹੈ। ਕਿ ਅੱਜ ਮੈਂ ਆਪਣੇ ਨਿਵਾਸ ਅਸਥਾਨ ਤੋਂ ਅਯੁੱਧਿਆ ਤੋਂ ਆਇਆ ਸੀ ਅਧੂਰਾ, ਜਦੋਂ ਤੁਹਾਡੀ ਭੈਣ ਦੇ ਨਾਲ ਵਿਆਹ ਹੋ ਗਿਆ ਮੈਂ ਮਾਨ ਨਾਲ ਜਾਊਂਗਾ ਕਿ ਅੱਜ ਮੈਂ ਪੂਰਾ ਮਨੁੱਖ ਹੋ ਕੇ ਚੱਲਿਆ। ਇਹ ਗੱਲ ਸੁਣ ਕੇ ਬੜੀਆਂ ਹੈਰਾਨ ਹੋ ਗਈਆਂ ਕਿ ਇਹ ਤਾਂ ਗੱਲ ਹੀ ਕੁਛ ਹੋਰ ਨਿਕਲੀ, ਕਿਆ ਹੋਰ ਕੋਈ ਗੱਲ? ਕਹਿੰਦੇ ਜੀ ਹੁਣ ਅਸੀਂ ਹੋਰ ਕੁਛ ਨਹੀਂ ਪੁੱਛਦੇ। ਜਦੋਂ ਤੁਰਨ ਲੱਗੀਆਂ ਕਹਿੰਦੇ ਭੈਣਾਂ ਇਹ ਕੋਈ ਰੁੱਖ ਦੱਸੋ ਸਮਾਜ ਦੇ ਬੰਧਨ ਸੀ, ਅੱਜ ਦਾ ਸਮਾਜ ਹੋ ਰਿਹਾ ਉਦੋਂ ਦਾ ਹੋਰ ਸੀ। ਕਹਿਣਗੇ ਭੈਣਾਂ ਮੈਂ ਤਾਂ ਜਾ ਨਹੀਂ ਸਕਦਾ ਤੁਹਾਡੀ ਭੈਣ ਕੋਲ ਕੁਛ ਪੁੱਛਣ, ਮੈਂ ਆਪਣੇ ਭਰਾ ਦਾ ਲਕਸ਼ਮਣ ਨੂੰ ਨਹੀਂ ਭੇਜ ਸਕਦਾ, ਪਰ ਮੇਰਾ ਕੰਮ ਇਹ ਵੀ ਤੁਸੀਂ ਕਰਨਾ ਹੋਏਗਾ। ਹੁਣ ਇਹੀ ਸਵਾਲ ਆਪਣੀ ਭੈਣ ਨੂੰ ਜਾ ਕੇ ਪੁੱਛੋ ਕਿ ਤੁਹਾਡੇ ਖਿਆਲਾਂ 'ਚ ਪਤੀ ਦਾ ਕੀ ਸਥਾਨ, ਇਹ ਤਾਂ ਉਹ ਰਹਿਣਾ ਚਾਹੀਦਾ। ਜੀ ਠੀਕ ਹੈ, ਜਾਇਜ਼ ਗੱਲ ਹੈ ਤੁਹਾਡੀ। ਸੀਤਾ ਦੇ ਕੋਲ ਪਹੁੰਚੀਆਂ ਸੀਤਾ ਦੀਆਂ ਭੈਣਾਂ, ਅਤੇ ਸੀਤਾ ਕਿਹਾ ਤੁਸੀਂ ਕੀ ਪੁੱਛਿਆ ਸੀ? ਆਹ ਪੁੱਛਿਆ ਸੀ, ਇਹ ਉੱਤਰ ਦਿੱਤਾ ਬੈਰਾਗ ਦੇ ਖੰਝ ਜਲ ਭਰ ਰਿਹਾ। ਕਹਿਣਗੇ ਭੈਣਾਂ ਤੂੰ ਤਾਂ ਵਿਆਹ ਤੋਂ ਪਹਿਲੇ ਹੀ ਰੋਣ ਲੱਗ ਗਈ, ਕੁਛ ਬੀਬੀਆਂ ਤਾਂ ਵਿਆਹ ਤੋਂ ਬਾਅਦ ਹੁੰਦੀਆਂ ਜਦੋਂ ਵਿਦਾ ਹੁੰਦੀਆਂ। ਕਹਿਣ ਲੱਗੇ ਨਹੀਂ ਇਹ ਗੱਲ ਨਹੀਂ ਹੈ। ਅਤੇ ਫਿਰ ਇੱਕ ਸਵਾਲ ਤੁਹਾਡੇ ਲਈ ਕੀਤਾ ਹੈ ਅਤੇ ਕੀ ਕਿ ਤੁਹਾਡੇ ਖਿਆਲ ਪਤੀ ਦਾ ਕੀ ਸਥਾਨ ਹੈ? ਉਹਨਾਂ ਨੇ ਤਾਂ ਦੱਸਦਾ ਮੈਂ ਅਧੂਰਾ ਸੀ, ਅੱਜ ਪੂਰਾ ਮਨੁੱਖ ਹੋ ਕੇ ਚੱਲੇ ਹਾਂ, ਹੁਣ ਤੁਸੀਂ ਦੱਸੋ ਕੀ ਕਹਿਣ ਲੱਗੇ। ਸੀਤਾ ਦਾ ਜਿਹੜਾ ਜਵਾਬ ਸੀ, ਅਫਸੋਸ ਹੈ ਕਿ ਅੱਜ ਦੇ ਸਮਾਜ ਦੇ ਅੰਦਰ ਇਹ ਘਰ ਘਰ ਸੁਨੇਹਾ ਪਹੁੰਚਿਆ ਹੁੰਦਾ ਤਾਂ ਅੱਜ ਕਿਸੇ ਵੀ ਪਤੀ ਪਤਨੀ ਦਾ ਝਗੜਾ ਹੀ ਸੀ। ਉਸ ਮੈਂ ਦਾਅਵੇ ਨਾਲ ਕਹਿ ਸਕਦਾ ਸੀਤਾ ਦੇ ਅੱਖਾਂ 'ਚੋਂ ਹੰਸੂ ਵਜੇ, ਕਹਿਣ ਲੱਗੀ ਭੈਣੋ ਇਹਦਾ ਪੁੱਤਰ ਮੰਗਿਆ, ਤੁਸੀਂ ਜਾ ਕੇ ਉੱਤਰ ਦੇਣਾ ਮੇਰੇ ਪਤੀ ਨੂੰ? ਕਹਿੰਦੀ ਹਾਂ। ਕਹਿੰਦੀ ਫਿਰ ਜਾ ਕੇ ਮੇਰੇ ਪਤੀ ਪਰਮੇਸ਼ਰ ਨੂੰ ਕਹਿ ਦਿਓ ਕਿ ਮੇਰਾ ਰਿਸ਼ਤਾ ਮੈਨੂੰ ਬਾਕੀ ਦੇ ਸੰਸਾਰ ਦੀਆਂ ਔਰਤਾਂ ਦਾ ਨਹੀਂ ਪਤਾ, ਮੇਰਾ ਰਿਸ਼ਤਾ ਵੀ ਔਰਤ ਮਰਦ ਦਾ ਪਰਛਾਵਾਂ ਹੁੰਦੀ ਹੈ ਅਤੇ ਪਰਛਾਵਾਂ ਕਦੇ ਵੀ ਮਰਦ ਦਾ ਸਾਥ ਨਹੀਂ ਛੱਡਦਾ, ਜਿਵੇਂ ਮਰਦ ਦਾ ਪਰਛਾਵਾਂ ਮਰਦ ਦੇ ਨਾਲ ਅਖੀਰ ਤੱਕ ਜਾਂਦਾ ਹੈ, ਮੇਰਾ ਸਾਥ ਮੇਰੇ ਰਾਮ ਦੇ ਨਾਲ ਅਖੀਰ ਤੱਕ ਜਾਏਗਾ, ਮੈਂ ਉਹਦਾ ਪਰਛਾਵਾਂ ਬਣ ਕੇ ਰਹਾਂ। ਇਹ ਸਮਾਂ ਆਉਂਦਾ ਅਤੇ ਵਿਦਾਇਗੀ ਦਾ ਸਮਾਂ, ਸੀਤਾ ਦੀਆਂ ਸਹੇਲੀਆਂ ਇਕੱਠੀਆਂ ਹੁੰਦੀਆਂ, ਇਕੱਠੀਆਂ ਹੋ ਕੇ ਇੱਕ ਸਿੱਖਿਆ ਦੇਣ ਲੱਗੀਆਂ। ਉਹ ਸਿੱਖਿਆ ਦੇ ਉਹ ਰਮਾਇਣ ਦੇ ਪੱਲਿਆਂ ਦੇ ਉੱਤੇ ਲਿਖੇ ਹੋਏ ਅਤੇ ਹੁਣ ਭੈਣਾਂ ਕੀ ਕਹਿੰਦੀਆਂ, ਜਿਹੋ ਜਿਹੀ ਸੀਤਾ ਸੀ। ਆਮ ਇੱਕ ਦਾਨਿਆਂ ਵਿੱਚ ਗੱਲ ਚੱਲਦੀ ਹੈ ਵੀ ਜੇ ਕਿਸੇ ਬੱਚੇ ਬੱਚੀ ਨੂੰ ਤੁਸੀਂ ਜਾਣਨਾ ਵੀ ਕਿਹੋ ਜਿਹਾ ਤਾਂ ਤੁਸੀਂ ਇਹ ਦੇਖੋ ਵੀ ਬਹਿਰਾ ਕਿਹੋ ਜਿਹਾ ਦੇਖੋ ਅਤੇ ਉਹਦਾ ਆਲਾ ਦੁਆਲਾ ਕਿਹਾ ਜਾ, ਬਸ ਉੱਥੋਂ ਤੁਸੀਂ ਪੜ੍ਹ ਲਓ। ਇਸ ਕਰਕੇ ਇਹਨਾਂ ਬੱਚਿਆਂ ਦੇ ਬਾਰੇ ਕਿਸੇ ਤਰ੍ਹਾਂ ਕੋਈ ਸ਼ੱਕ ਨਹੀਂ ਹੋ ਸਕਦਾ, ਇਹਨਾਂ ਦਾ ਆਲਾ ਦੁਆਲਾ ਜੈਸਾ ਸਮਝ। ਅਤੇ ਸੀਤਾ ਦੀਆਂ ਸਹੇਲੀਆਂ ਇਕੱਠੀਆਂ ਹੋ ਕੇ ਕਹਿਣ ਲੱਗੀਆਂ, ਸਾਡੀ ਇੱਕ ਸੀਤ ਹੈ ਇੱਕ ਜਾਨੀ ਬਾਲ ਦੀ, ਭਾਵੇਂ ਸਕਾ ਰਿਸ਼ਤਾ ਤੇਰੇ ਨਾਲ ਕੋਈ ਨਹੀਂ ਸੀ ਪਰ ਅਸੀਂ ਤੇਰੀਆਂ ਸਹੇਲੀਆਂ, ਸਹੇਲੀਆਂ ਦਾ ਕੋਈ ਰਿਸ਼ਤਾ ਘੱਟ ਨਹੀਂ ਹੁੰਦਾ। ਅਤੇ ਭੈਣੇ ਇੱਕ ਗੱਲ ਸੁਣ ਲੈ, ਤੇਰੀਆਂ ਸਹੇਲੀਆਂ ਦੀ ਤੈਨੂੰ ਸਿੱਖਿਆ ਜਾਨੀ ਬਾਲ ਹੈ। ਦੱਸੋ ਰਮਾਇਣ ਦੀ ਗੁਰਸਾਈ ਤੁਲਸੀ ਦਾਸ ਲਿਖਦੇ ਹੈ, ਕਹਿੰਦੇ ਸਾਸ ਸਸਰ ਸਾਸ ਸਸਰ ਗੁਰ ਪੂਜਾ ਕਰੀਓ। ਤੇਰਾ ਇੱਕੋ ਹੀ ਕੰਮ ਹੈ ਵੀ ਸੱਸ ਦੇ ਸਹੁਰੇ ਦੀ ਪੂਜਾ ਕਰਨੀ ਹੈ ਜੇ ਤੇਰੇ ਪਤੀ ਪਰਮੇਸ਼ਰ ਨੇ ਉਹਨਾਂ ਤੇ ਜਨਮ ਲਿਆ ਤਾਂ ਤੇਰੇ ਵਾਸਤੇ ਪੂਜਣ ਦੇ ਲਈ ਸੱਸ ਇੱਕ ਦੇਵਤਾ ਹੈ ਤੇ ਸਹੁਰਾ ਵੀ ਇੱਕ ਦੇਵਤਾ ਹੈ, ਉਹਨਾਂ ਦੇ ਪੈਰਾਂ ਤੇ ਮੱਥਾ ਟੇਕਦੀ ਰਹੀ ਤੇ ਸਦਾ ਉਹਨਾਂ ਦੀ ਆਗਿਆ ਵਿੱਚ ਰਹੀ। ਪਤੀ ਦੀ ਆਗਿਆ ਕਰਨ ਹੈ ਸਾਸ ਸਸਰ ਕੋਲ ਸੇਵਾ ਕਰੀਓ। ਅਗਲੀ ਦੀ ਗੱਲ ਬੜੀ ਕਾਬਲੇ ਗੌਰ ਹੈ, ਪਾਤ ਰੁੱਖ ਲੱਗ ਆਇਸ਼ ਅਨਸਰੀਓ। ਪਤੀ ਦੇ ਕਹਿਣ ਤੋਂ ਨਾ ਕਹਿਣਾ ਮੰਨਣਾ ਇਹ ਤਾਂ ਗੱਲੀ ਬਹੁਤ ਕਰਨੀ ਹੈ। ਕਹਿੰਦੇ ਪਤੀ ਦਾ ਰੁੱਖ ਵੇਖ ਕੇ ਕਿ ਪਤੀ ਚਾਹੁੰਦਾ ਕੀ ਹੈ, ਉਹਦੇ ਰੁੱਖ ਦੇ ਅਨੁਸਾਰ ਹੀ ਆਪਣੇ ਆਪ ਨੂੰ ਢਾਲ ਲੈਣ ਤੇ ਫਿਰ ਕਦੀ ਝਗੜਾ ਨਹੀਂ ਹੋਇਆ। ਅੱਤ ਸਨੇਹ ਪਰ ਸਕੀ ਸਹੇਲੀ, ਅੱਤ ਸਨੇਹ ਪਰ ਸਕੀ ਸਹੇਲੀ, ਨਾ ਕਰ ਸੇ ਮੈਂ ਮਿਹਰਬਾਨੀ। ਇਹ ਮਿੱਠੀ ਬਾਣੀ ਦੀ ਤਾਂ ਸਿੱਖਿਆ ਦਿੱਤੀ। ਸਮਾਂ ਆਉਂਦਾ ਮਾਤਾ ਸੁਨੈਣਾ ਆਪਣੀ ਧੀ ਨੂੰ ਮੇਰਾ ਕਰਕੇ, ਜਿਵੇਂ ਅੱਜ ਬੀਬੀ ਹਰਦੇਵ ਕੌਰ ਨੇ ਤੋਰੀ, ਮੈਨੂੰ ਪਤਾ ਕਿਉਂਕਿ ਅਸੀਂ ਆਪਣੀ ਧੀ ਤੋਰੀ। ਅੱਜ ਇੱਕੋ ਕਠਿਨ ਪ੍ਰੀਖਿਆ ਅੱਜ ਮਨਜੀਤ ਕੌਰ ਵਾਸਤੇ ਵੀ, ਜਿਹੜੀ ਮੇਰੀ ਧੀ ਹਰਪ੍ਰੀਤ ਕੌਰ ਵਾਸਤੇ ਨਹੀਂ ਸੀ, ਉਹ ਮੈਂ ਬਾਅਦ 'ਚ ਗੱਲ ਕਰਦਾ। ਜਿਸ ਵੇਲੇ ਵਿਦਾਈ ਦੀ ਹੋਣ ਲੱਗੀ, ਸੁਨੈਣਾ ਸੀਤਾ ਦੀ ਮਾਂ ਕਹਿਣ ਲੱਗੀ, ਬੇਟਾ ਸੀਤਾ, ਵੈਸੇ ਤਾਂ ਮੈਨੂੰ ਤੇਰੇ 'ਤੇ ਬਹੁਤ ਮਾਣ ਹੈ, ਪਰ ਇੱਕ ਗੱਲ ਸੁਣਦਾ, ਅੱਜ ਤੋਂ ਬਾਅਦ ਤੇਰਾ ਸਭ ਕੁਛ ਅਸੀਂ ਕੁਛ ਨਹੀਂ, ਇਹ ਰਾਮ ਸਭ ਕੁਛ ਹੈ। ਜੇ ਰਾਮ ਸਿੰਘਾਸਨ 'ਤੇ ਹੈ ਤੂੰ ਸਿੰਘਾਸਨ 'ਤੇ ਹੋਏਗੀ, ਜੇ ਰਾਮ ਬਨਵਾਸ ਵਿੱਚ ਹੈ ਤੂੰ ਬਨਵਾਸ ਵਿੱਚ ਹੋਏਗੀ। ਮੇਰੀ ਇਹ ਸਿੱਖਿਆ ਦੀ ਲਾਜ ਰੱਖੀ। ਨੇ ਕਿਹਾ ਠੀਕ ਹੈ ਮਾਤਾ। ਜਿਹੜੇ ਸਮਾਂ ਆਇਆ, ਰਾਮ ਜਦੋਂ ਬਨਵਾਸ ਜਾਣ ਲੱਗਿਆ, ਸੀਤਾ ਜਦੋਂ ਨਾਲ ਬਨਵਾਸ ਸੀਤਾ ਨੂੰ ਨਹੀਂ ਸੀ ਹੋਇਆ, ਜਦੋਂ ਜਾਣ ਲੱਗੀ ਤਾਂ ਰਾਮ ਚੰਦਰ ਨੇ ਇਤਰਾਜ ਕੀਤਾ। ਰਾਮ ਜੀ ਕਹਿਣ ਲੱਗੇ, ਇਹ ਤੇ ਅਦਕ ਧਰਮ ਨਹੀਂ ਦੂਜਾ, ਰਮਾਇਣ ਦੇ ਬੋਲ, ਇਹ ਤੇ ਅਦਕ ਧਰਮ ਨਹੀਂ ਦੂਜਾ, ਸਾਦਰ ਸਾਸ ਸਸਰ ਪਤ ਪੂਜਾ। ਤੂੰ ਆਪਣੇ ਇੱਥੇ ਘਰ ਵਿੱਚ ਰਹਿ ਕੇ ਮੇਰੇ ਮਾਤਾ ਪਿਤਾ ਦੀ ਸੇਵਾ ਕਰ, ਬਨਵਾਸ ਕਹਿੰਦੇ ਹੋਇਆ। ਉਹਨੇ ਕਿਹਾ ਨਹੀਂ, ਇਹ ਹੱਕ ਮੇਰਾ ਹੋਇਆ ਨਾ ਜਾਵੇ। ਦਸ਼ਰਥ ਰੋਇਆ, ਪੁੱਤਰੀ ਮੈਂ ਤੈਨੂੰ ਧੀ ਬਣਾ ਕੇ ਲਿਆਇਆ ਸੀ, ਮੈਂ ਜਗਤ ਨੂੰ ਕੀ ਮੂੰਹ ਖਾਵਾਂਗਾ। ਕਹਿਣ ਲੱਗੀ, ਪਿਤਾ ਜੀ, ਇਸ ਘਰ ਦੇ ਵਿੱਚ ਤੁਸੀਂ ਸਾਰੇ ਧਰਮ ਪਾਲ ਰਹੇ ਹੋ ਤੇ ਮੈਨੂੰ ਆਪਣਾ ਧਰਮ ਪਾਲ ਦਿਓ। ਮੇਰੀ ਮਾਂ ਨੇ ਕਿਹਾ ਸੀ ਜਿੱਥੇ ਤੇਰਾ ਪਤੀ ਹੋਏਗਾ ਤੇ ਤੇਰਾ ਸਥਾਨ ਉੱਥੇ ਹੋਏਗਾ। ਇਸ ਸੰਕਲਪ ਨੂੰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਮਹਾਰਾਜ ਸਾਹਿਬ ਜੀ ਅੰਮ੍ਰਿਤ ਵਚਨ ਉਚਾਰਨ ਕੀਤਾ, ਰੁੱਖੋ ਭੋਜਨ ਭੋਮ ਸਹਿਣ ਸਕੀ ਪ੍ਰੈਸ ਸੁਖ ਵਿਹਾਰ। ਜੇ ਭੋਜਨ ਰੁੱਖ ਹੈ ਔਰ ਪੈਣ ਵਾਸਤੇ ਜ਼ਮੀਨ ਹੈ, ਕਹਿੰਦੇ ਫਿਰ ਵੀ ਇਹ ਸਮਝ ਲਓ ਸੰਸਾਰ ਦੇ ਸਾਰੇ ਸੁਖ ਜੇ ਪਤੀ ਨਾਲ ਹੈ। ਸੀਤਾ ਕੋਲ ਭਾਈ ਤੇ ਇਹ ਬਚਨ ਸੀਤਾ ਦੀ ਸਿੱਖਿਆ ਦੇ ਵਿੱਚੋਂ ਬੱਚਾ ਇਹਨੂੰ ਪੱਲੇ ਬੰਨ ਕੇ ਜਾ। ਰਾਮ ਚੰਦਰ ਦੇ ਬਚਨ ਬੇਟਾ ਤੂੰ ਪੱਲੇ ਬੰਨ ਕੇ ਜਾਣਾ। ਅਗਲੀ ਮੈਂ ਗੱਲ ਕਰਦਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸੱਸ ਸੀ, ਉਹਦਾ ਨਾਂ ਸੀ ਚੰਦੋਰੈਣ, ਬਹੁਤ ਕਰਮ ਵਿਸ਼ਵਾਦੀ ਸੀ। ਔਰ ਭਾਈ ਸੰਤੋਖ ਸਿੰਘ ਉਹਨੇ ਲਿਖਿਆ, ਚੰਦੋ ਰਾਣੀ ਕੜਕੀ ਫੇਰ। ਉਹ ਆਪਣੀ ਧੀ ਨੂੰ ਦੁਖੀ ਦੇਖ ਕੇ ਇੱਕ ਆਮ ਆਪਣੇ ਦਿਮਾਗ ਨੂੰ ਇੱਕ ਸੰਸਾਰੀ ਬੰਦਾ ਸਮਝ ਕੇ ਵੱਧ ਕੱਟਦੀ ਬੋਲੀ, ਪਰ ਜਦੋਂ ਹੌਲੀ ਹੌਲੀ ਦੇਖਿਆ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੀ ਮਾਂ ਦੀ ਤਰ੍ਹਾਂ ਸਤਿਕਾਰ ਕੀਤਾ, ਕੱਟੂ ਬਚਨ ਸਹਿ ਰਹੇ, ਫਿੱਕੇ ਬਚਨ ਸਹਿ ਰਹੇ, ਪਰ ਆਪਣੇ ਰਿਸ਼ਤੇ ਨੂੰ ਬਰਕਰਾਰ ਰੱਖਿਆ। ਹੌਲੀ ਹੌਲੀ ਪਤਾ ਚੱਲਿਆ, ਨਹੀਂ, ਮੇਰਾ ਜਿਹੜਾ ਦਮਾਦ ਹੈ ਇਹ ਤਾਂ ਸੰਸਾਰ ਦਾ ਮਾਲਕ, ਮੈਂ ਭੁਲੇਖੇ ਦੇ ਵਿੱਚ ਸੀ, ਜਿਉਂ ਜਿਉਂ ਸੰਗਤ ਕੀਤੀ ਫਿਰ ਆਪਣੀ ਧੀ ਸਤਿਕਾਰ ਜੋ ਮਾਤਾ ਸੁਰਖਣੀ, ਬਾਬਾ ਸ੍ਰੀ ਚੰਦ ਤੇ ਬਾਬਾ ਲਕਸ਼ਮੀ ਚੰਦ ਦੀ ਮਾਂ ਜਗਤ ਮਾਤਾ ਨੂੰ ਮਾਂ ਗਲ ਬੱਕਰੀ ਪਾ ਕੇ ਇੱਕ ਸਿੱਖਿਆ ਦੇਣ ਲੱਗੀ ਹੈ, ਉਹ ਸਿੱਖਿਆ ਗੁਰਪ੍ਰਤਾਪ ਸੂਰੀਆਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਅੰਗਤ ਹੈ। ਉਸ ਵੇਲੇ ਕਹਿਣ ਲੱਗੀ, ਬੇਟਾ ਤੂੰ ਨਹਿਰ ਕਰ ਦੁੱਤੀ ਦੁਲਾਰੀ, ਤੂੰ ਪੇਕੇ ਘਰ ਦੇ ਵਿੱਚ ਸਾਨੂੰ ਬਹੁਤ ਪਿਆਰੇ ਸੀ, ਸਾਰੀਆਂ ਦੀਆਂ ਲੈ ਕੀਆਂ ਬਹੁਤੀਆਂ ਪਿਆਰੀਆਂ ਹੁੰਦੀਆਂ, ਤੂੰ ਨਹਿਰ ਕਰ ਦੁੱਤੀ ਦੁਲਾਰੀ, ਨਾ ਜਾਣੇ ਕੋਈ ਸੇਵ ਪ੍ਰਕਾਰੀ, ਤੈਨੂੰ ਪਤਾ ਨਹੀਂ ਸੇਵਾ ਕਿਵੇਂ ਕਰੀ, ਅਬ ਮਨ ਸਮਝ, ਅੱਜ ਸਮਝ ਲੈ ਮੈਂ ਤੈਨੂੰ ਸਿੱਖਿਆ ਦੇਣ ਲੱਗੀ ਹਾਂ, ਅਬ ਮਨ ਸਮਝ ਸੇਵ ਪਤ ਕੀਜੈ, ਤੇ ਪਤੀ ਦੀ ਸੇਵਾ ਕਰਨੀ ਹੈ, ਭਲੇ ਰਜਾਏ ਸਰਵ ਸੁਖ ਲੀਜੈ। ਔਰ ਇਹਦੇ ਨਾਲ ਇੱਕ ਗੱਲ ਹੋਰ ਮਾਤਾ ਨੇ ਬੜੀ ਕੀਤੀ ਹੈ, ਕਹਿੰਦੇ ਪਤ ਕੀ ਸੇਵਾ ਕਰੈ ਜੇਤੀ ਸੁਖੀ ਰਹਿਤ ਦੋਇ ਲੋਕਨ ਦੇਤੀ। ਜਿਹੜੀ ਔਰਤ ਆਪਣੇ ਪਤੀ ਦੀ ਸੇਵਾ ਕਰਦੀ ਹੈ ਇਹ ਲੋਕ ਵਿੱਚ ਨਹੀਂ, ਉਹ ਪਰਲੋਕ ਵਿੱਚ ਹੀ ਸੁਖੀ ਰਹੇਗੀ। ਇਹ ਗੁਰੂ ਇਤਿਹਾਸ ਵਿੱਚ ਪੜ੍ਹ ਸਕਦੇ ਹੋ। ਇੰਨੇ ਕੁਝ ਕੁ ਦਿਨ ਰਹਿ ਕੇ ਸਿੱਖਿਆ ਦੇ ਕਰਕੇ ਇੱਕ ਦਿਵਸ ਰਹਿ ਚੰਦੋਰਾਣੀ ਚਲੇ ਗਈ। ਫਿਰ ਛੇਵੇਂ ਪਾਤਸ਼ਾਹ ਦੀ ਉਦਾਹਰਨ ਹੈ, ਛੇਵੇਂ ਪਾਤਸ਼ਾਹ ਦੇ ਕੀ ਕੋਈ ਬੇਟੀ ਹੈ ਬੀਬੀ ਵੀ, ਉਹ ਪੰਜ ਪੁੱਤਰ ਬਾਬਾ ਗੁਰਜਿੰਦਾ ਜੀ ਹੈ, ਸੂਰਜਮਲ ਹੈ, ਅਣੀ ਰਾਏ, ਅਟਲ ਰਾਏ, ਬੂਟੇ ਬਹਾਦਰ ਸਾਹਿਬ, ਪੰਜਾਂ ਭਰਾਵਾਂ ਦੀ ਇੱਕੋ ਹੀ ਭੈਣ ਹੈ ਬੀਬੀ ਵੀ। ਗੁਰੂ ਸਾਹਿਬ ਦੀ ਇਕਲੌਤੀ ਬੇਟੀ ਹੈ, ਪੰਜ ਸਾਹਿਬਜ਼ਾਦੇ ਪਰ ਬੇਟੀ ਇੱਕ ਹੈ, ਇੱਕ ਬੇਟੀ ਹੋਣ ਕਰਕੇ ਬਹੁਤ ਪਿਆਰੀ ਹੈ ਗੁਰੂ ਹਰਗੋਬਿੰਦ ਸਾਹਿਬ ਨੂੰ। ਔਰ ਜਿਸ ਮਾਂ ਦੇ ਜੰਮੀਆਂ ਮਾਤਾ ਦਮੋਦਰੀ ਨੂੰ ਬਹੁਤ ਪਿਆਰੀ, ਪਰ ਇਹਦੇ ਨਾਲ ਹੀ ਮਾਤਾ ਮਰਵਾਦੀ ਤੇ ਮਾਤਾ ਨਾਨਕੀ ਜਿਨ੍ਹਾਂ ਦੇ ਧੀ ਹੈ ਜੀ ਬੇਟੇ ਬੇਟੇ ਦਾ, ਉਹ ਵੀ ਬਹੁਤ ਪਿਆਰ ਕਰਦੇ ਵੀ ਸਾਡੀ ਧੀ ਹੈ। ਹੁਣ ਜਿਸ ਵੇਲੇ ਆਨੰਦ ਕਾਰਜਾਂ ਵਾਸਤੇ ਬੀਬੀ ਵੀਰੋ ਤਿਆਰ ਹੋ ਗਏ, ਇਤਿਹਾਸ ਦੇ ਪੰਨੇ ਪੜ੍ਹੋ, ਲਿਖਿਆ ਬੀਬੀ ਵੀਰੋ ਕਰੀ ਤਿਆਰ, ਬੀਬੀ ਵੀਰੋ ਦੀ ਤਿਆਰੀ ਕਰ ਗਈ ਆਨੰਦ ਕਾਰਜ, ਸਭ ਮਾਤਾ ਦੇ ਜੀਓ ਪਿਆਰ। ਉੱਥੇ ਲਿਖਿਆ ਵੀ ਤਿੰਨੇ ਮਾਤਾਵਾਂ ਨੇ ਇਕੱਠਾ ਪਿਆਰ ਦਿੱਤਾ, ਜਿਸ ਮਾਂ ਦੀ ਕੁੱਖ ਤੋਂ ਜਮਰੀ ਸੀ ਉਹਦੇ ਨਾਲ ਘੱਟ ਨਹੀਂ ਸੀ ਪਿਆਰੀ ਦੂਸਰੀਆਂ ਮਾਤਾਵਾਂ, ਗੁਰੂ ਹਰਗੋਬਿੰਦ ਸਾਹਿਬ ਨੇ ਤਿੰਨ ਸਾਧੂ ਸਨ। ਸਭ ਮਾਤਾ ਦੇ ਜੀਓ ਪਿਆਰ, ਬੈਰਾਗ ਕਰਾ ਬੀਬੀ ਵੀਰ ਤਾਂ ਭਾਰੀ, ਸਿੱਖਿਆ ਦੀ ਮਾਤ ਸੁਚਾਰੀ ਪੁੱਤਰੀ ਸਦਾ ਧਰਮ ਰਹੀ ਹੋ, ਪੁੱਤਰੀ ਸਦਾ ਧਰਮ ਤੇ ਸਾਡੀਆਂ ਸਿੱਖਿਆ ਲੈ ਕੇ ਜਾ, ਪਤੀ ਦੀ ਸੇਵਾ ਕਰਨੀ ਹੈ। ਤੇ ਜਿਸ ਵੇਲੇ ਮਾਤਾ ਦਮੋਦਰੀ ਜਿਹਨਾਂ ਦੀ ਕੁੱਖ ਤੋਂ ਪੈਦਾ ਹੋਈ ਸੀ ਤੇ ਉਸ ਮਾਤਾ ਨੂੰ ਗਲ ਲੱਗ ਕੇ ਮਿਲ ਕੇ ਬੀਬੀ ਵੀਰੋ ਵਿਦਾ ਹੋਣ ਲੱਗੀ, ਉਸ ਵੇਲੇ ਮਾਤਾ ਦਮੋਦਰੀ ਤੇ ਆਪਣੀ ਧੀ ਨੂੰ ਕਹਿਣ ਲੱਗੀ, ਅੱਖਾਂ 'ਚ ਹੰਝੂ ਵਗੇ, ਧੀਆਂ ਮੋਟੀਆਂ ਬੜੀਆਂ ਆਉਂਦੀਆਂ, ਜਿਹਨਾਂ ਦੀ ਧੀਆਂ ਨਹੀਂ ਉਹਨਾਂ ਨੂੰ ਇਸ ਦਰਦ ਦਾ ਪਤਾ ਨਹੀਂ ਹੈ। ਤੇ ਮਾਤਾ ਦਮੋਦਰੀ ਕਹਿੰਦੇ, ਮਾਤ ਦਮੋਦਰੀ ਮਿਲਣ ਰੋਈ, ਆਓ ਨਾਰ ਸੰਤੋਖੀ ਨਾ ਕੋਈ, ਕਹਿਣ ਲੱਗੀ ਪੁੱਤਰੀ ਇੱਕ ਗੱਲ ਆਪਣੀ ਮਾਂ ਦੀ ਯਾਦ ਰੱਖੀ, ਪੁੱਤਰੀ ਸਦਾ ਧਰਮ ਰਹੀ ਹੋ, ਪਤਨੀ ਨੇ ਸੇਵ ਨਾ ਉਸਰ ਲਈ, ਪਤੀ ਤੋਂ ਬਿਨਾਂ ਤੇਰੇ ਖਿਆਲਾਂ ਨੂੰ ਕੋਈ ਪਾਉਣਾ ਨਹੀਂ ਚਾਹੀਦਾ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਬਚਨ, ਸੀਲ ਸੰਜਨ ਪ੍ਰੈ ਆਗਿਆ ਮਾਨੈ, ਇਹ ਗੁਰੂ ਗ੍ਰੰਥ ਸਾਹਿਬ ਨੂੰ ਇਕੱਲੇ ਮੱਥੇ ਟੇਕ ਕੇ ਗੁਰੂ ਦੀ ਸਿੱਖਿਆ ਤੋਂ ਮੁਨਕਰ ਹੋ ਕੇ ਗਾਹਾਂ ਪ੍ਰਲੋਕ ਦੀ ਹਾਰ ਨਹੀਂ ਪੈਣ ਲੱਗੇ, ਭਾਵੇਂ ਪਾਣੇ ਸਿੱਖਾਂ ਦੇ ਹੋਣ, ਅੱਗੇ ਪ੍ਰਲੋਕ ਧੱਕੇ ਪੈਣਗੇ ਜਿਹਨਾਂ ਨੇ ਗੱਲ ਨਹੀਂ ਸੁਣੀ। ਗੁਰੂ ਗ੍ਰੰਥ ਸਾਹਿਬ ਜੀ ਕਦੇ ਮੱਥੇ ਟੇਕੇ ਤੇ ਗੁਰੂ ਦੀ ਗੱਲ ਕੋਈ ਨਹੀਂ ਸੁਣੀ, ਉਹ ਤਾਂ ਫਿਰ ਉਸ ਤਰ੍ਹਾਂ ਦੀ ਗੱਲ ਹੋਏਗੀ, ਕੋਈ ਰਹਿਤ ਪੁੱਤ ਰੋਜ਼ ਦੋ ਵੇਲੇ ਮੱਥਾ ਤਾਂ ਟੇਕਦਾ ਪਿਤਾ ਨੂੰ, ਉਹਦੀ ਗੱਲ ਕੋਈ ਨਹੀਂ ਸੁਣਦਾ, ਕਹਿੰਦੇ ਤੇਰੇ ਮੱਥੇ ਨੂੰ ਕੀ ਕਰਨਾ, ਗੱਲ ਤਾਂ ਇੱਕ ਨਹੀਂ ਮੰਨਦਾ ਤੂੰ ਮੇਰੀ। ਸੀਲ ਸੰਜਮ ਪ੍ਰੈ ਆਗਿਆ ਮਾਨੈ, ਇਸ ਨਾਰੀ ਕੋ ਦੁੱਖ ਨਾ ਜਮਾਨੈ, ਕਹੋ ਨਾਨਕ ਜਿਨ ਫਿਰੋ ਪਰਮੇਸ਼ਰ ਕਰ ਜਾਣਿਆ, ਧਨ ਸਦੀ ਦਰਗਾਹ ਪਰਵਾਨਿਆ, ਉਹ ਦਰਗਾਹ ਦੀ ਪਰਵਾਨ ਨਹੀਂ ਕਰ ਸਕੀ ਜਿਹਨੇ ਪਤੀ ਨੂੰ ਪਰਮੇਸ਼ਰ ਮੰਨ ਲਿਆ, ਪਰ ਕਰੋਗੀ ਕੀ ਅੱਜ ਮੇਰੇ ਮਾਲਕਣ ਗੁਰਦੁਆਰੇ ਦੀ ਘਟਨਾ ਯਾਦ ਨਹੀਂ ਕਿ ਮੈਂ ਇਸੇ ਸ਼ਬਦ ਦੀ ਕਥਾ ਕਰ ਰਿਹਾ ਸੀ, ਇਹ ਕਥਾ ਕਰਕੇ ਮੈਂ ਲੰਗਰ ਵਾਲੇ ਹਾਲ ਦੇ ਵਿੱਚ ਨੂੰ ਗਿਆ, ਬਾਥਰੂਮ ਜਾਣਾ ਸੀ, ਉਹ ਬੀਬੀਆਂ ਜਾਣ ਉਹਨਾਂ ਦੀ ਪਿੱਠ ਸੀ ਮੇਰੇ ਵੱਲ ਨੂੰ, ਕਹਿੰਦੀ ਲਾਇਕਾ ਬਾਬਾ ਜੀ ਨਵਾਂ ਆ ਗਿਆ ਵਾ, ਇਹ ਕਹਿੰਦਾ ਪਤੀ ਨੂੰ ਪਰਮੇਸ਼ਰ ਬਣੋ, ਮੈਂ ਮੇਰੇ ਕੋਲ ਕਿਹੜਾ ਲੋੜਾ ਹੋ ਗਿਆ ਬਾਈ, ਕਿਹੜੇ ਗੱਲ ਦੀ ਬਾਤ ਹੋ ਗਈ, ਮੈਂ ਤਾਂ ਗੱਲ ਸਹੀ ਲਈ ਹੈ, ਫਿਰ ਮੈਂ ਦੇਖਾਂ ਤਾਂ ਸਹੀ ਵੀ ਕਿਤੇ ਨਾ ਕਿਤੇ ਜੇ ਗਲਤੀ ਉਹਨੇ ਸੁਧਾਰ ਲਓ, ਮੈਂ ਹੌਲੀ ਹੌਲੀ ਪੈਰ ਦਬਦੇ ਨੇੜੇ ਹੋ ਗਿਆ। ਕਹਿੰਦੀ ਕੌਣ ਸਮਝਾਵੇ ਨਾ ਬਾਬਿਆਂ ਨੂੰ, ਅਗਲੀ ਬੀਬੀ ਬੋਲੀ ਕੌਣ ਸਮਝਾਵੇ ਨਾ ਬਾਬਿਆਂ ਨੂੰ, ਮੈਂ ਕਿਹਾ ਹੋ ਗਈ ਤੇ ਏਡਾ ਕਹਿ ਕੀ ਹੋ ਗਿਆ। ਤੇ ਅਗਲੀ ਗੱਲ ਜਿਹੜੀ ਸੀ ਉਹ ਮੇਰਾ ਹਾਸਾ ਨਿਕਲਿਆ ਜਦੋਂ ਉਹਨੇ ਅਗਲੀ ਗੱਲ ਕਹੀ, ਕਹਿੰਦੀ ਕੌਣ ਸਮਝਾਵੇ ਨਾ ਬਾਬਿਆਂ ਨੂੰ ਵੀ ਸਾਡੇ ਪਿੱਲੇ ਪੱਲੇ ਜਿਹੜੇ ਪਏ ਉਹਨੇ ਸ਼ਬਦ ਬਹੁਤ ਨੇ ਧਿਆਨ ਬਦਲਿਆ, ਕਹਿੰਦੀ ਉਹ ਸਾਡੇ ਪੱਲੇ ਜਿੰਨ ਤਾਂ ਸਾਡੇ ਪੱਲੇ ਪਏ ਹੋਏ ਨਾ, ਪਰਮੇਸ਼ਰ ਕਿੱਥੋਂ ਬਣ ਗਿਆ, ਮੇਰਾ ਹਾਸਾ ਨਿਕਲ ਗਿਆ ਉਹ ਪਿੱਛੇ ਮੁੜ ਕੇ ਨੀ ਬਾਬਾ ਜੀ, ਮੈਂ ਕਿਹਾ ਨਹੀਂ ਨਹੀਂ ਮੈਂ ਉਹੀ ਬਾਬਾ ਜੀ ਕਿੱਥੋਂ ਆ ਗਿਆ, ਹੱਥ ਲੰਘ ਕੇ ਕਹਿਣ ਲੱਗੀ ਬਾਬਾ ਜੀ ਮਾਫ਼ ਕਰਿਓ, ਸਾਡੇ ਪਤੀਆਂ ਨੇ ਇੰਨਾ ਤੰਗ ਕੀਤਾ ਸਾਨੂੰ ਵੀ ਸਭ ਤੋਂ ਦੁਖੀ ਹੋ ਕੇ ਸ਼ਬਦ ਨਿਕਲ ਗਏ ਵੀ ਜਿੰਦ ਤਾਂ ਪੱਲੇ ਪਏ। ਮੈਂ ਕਿਹਾ ਬੀਬੀ ਸਾਡੇ ਸਮਾਜ ਵਿੱਚ ਜੇ ਕੋਹੜੀ ਦੀ ਪੱਲੇ ਪੈ ਗਿਆ ਤਾਂ ਟੋਕਰੇ ਪਾ ਕੇ ਸਿਰ ਤੇ ਕਿਸੇ ਬੀਬੀ ਲਈ ਕਰਦੀ ਸੀ, ਪਤੀ ਨੂੰ ਉਹ ਦਿਨ ਛਕਾ ਕੇ ਫਿਰ ਛੱਡਦੀ ਸੀ, ਸਾਡਾ ਇਹ ਦ੍ਰਿਸ਼ ਹੈ, ਪਤੀ ਸ਼ਰਾਬੀ ਹੋ ਕੋਹੜੀ ਕਲੰਕੀ ਹੋ ਪਰ ਸਾਡੀ ਸਿੱਖਿਆ ਗੁਰੂ ਸਾਹਿਬ ਨੇ ਕੀ ਦੇਣੀ ਸੀ। ਦੂਸਰੇ ਪਾਸੇ ਭਾਈਆਂ ਵਾਸਤੇ ਨਹੀਂ ਸਿੱਖੇ, ਸੀਲ ਸੰਜਮ ਪ੍ਰੈ ਆਗਿਆ ਮਾਨੈ, ਇਸ ਨਾਰੀ ਕੋ ਦੁੱਖ ਨਾ ਜਮਾਨੈ, ਕਹੋ ਨਾਨਕ ਜਿਨ ਕਰੋ ਪਰਮੇਸ਼ਰ ਕਰ ਜਾਣਿਆ, ਧੰਨ ਸਦੀ ਦਰਗਹਿ ਪ੍ਰਵਾਨ, ਉਹ ਦਰਗਹਿ ਪ੍ਰਵਾਨ ਨਹੀਂ ਹੈ। ਔਰ ਗਹਿਣੇ ਮੈਂ ਹੈਰਾਨ ਹਾਂ, ਅੱਜ ਦੀਆਂ ਬੀਬੀਆਂ ਆਪਣੇ ਆਪ ਨੂੰ ਗਹਿਣਿਆਂ ਦੇ ਨਾਲ ਆਪਾਂ ਸ਼ਿੰਗਾਰਨਾ ਚਾਹੁੰਦੀਆਂ ਪਰ ਗੁਣਾਂ ਦੇ ਨਾਲ ਨਹੀਂ, ਕਿਸੇ ਬੀਬੀ ਨੇ ਗੁੱਸਾ ਨਹੀਂ ਕਰਨਾ ਇਸ ਗੱਲ ਦਾ, ਇਹ ਬੀਬੀ ਨੇ ਆਪਣੇ ਆਪ ਨੂੰ ਗੁਣਾਂ ਨਾਲ ਸ਼ਿੰਗਾਰਿਆ ਗਹਿਣਿਆਂ ਨਾਲ ਨਹੀਂ। ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਓ, ਸਗਲ ਸਵਾਗਣ ਨਾਨਕਾ ਆਪਣੇ ਪ੍ਰਭ ਭਾਗੋ। ਕਾਕਾ ਜੀ ਇੱਕ ਸਿੱਧੇ ਤੌਰ 'ਤੇ ਵੈਸੇ ਤਾਂ ਜਿੱਥੇ ਮੈਨੂੰ ਲੜਕੀ ਵਾਲਿਆਂ ਵੱਲੋਂ ਬੁਲਾਵਾ ਮੈਂ ਉਹਨਾਂ ਦੇ ਪੱਖ ਦੇ ਵਿੱਚ ਹੀ ਬੋਲਦਾ ਹੁੰਦਾ, ਪਰ ਤੂੰ ਹੁਣ ਪੁੱਤਰਾ ਵਰਗਾ ਇਸ ਕਰਕੇ ਮੈਂ ਇਹ ਦੁਆਇਸ਼ ਨਹੀਂ ਕਰਨੀ ਚਾਹੁੰਦਾ ਤੇ ਇੱਕ ਸਿੱਖਿਆ ਤੇਰੇ ਵਾਸਤੇ ਖਾਸ ਕਰਕੇ ਭਾਈ ਗੁਰਦਾਸ ਦੀ ਅੱਜ ਦੇ ਨੌਜਵਾਨ ਦੀ ਨੋਟ ਕਰ ਲੈਣ। ਬੇਦੀ ਸਾਹਿਬ ਦੇ ਖਾਨਦਾਨ ਦੇ ਵਿੱਚ ਉਹਨਾਂ ਦੇ 18ਵੀਂ ਪੀੜ੍ਹੀ ਦਾ ਵਿਆਹ ਸੀ ਬਾਬਾ ਸਰਜੋਤ ਸਿੰਘ ਦੇ ਅੱਗੇ ਪੁੱਤਰ ਦਾ ਤੇ ਉੱਥੇ ਆਨੰਦ ਕਾਰਜਾਂ ਤੇ ਪੂਰੇ ਸੈਂਟਰ ਦੇ ਮਿਨਿਸਟਰ ਕੀ ਪੰਜਾਬ ਸਟੇਟਾਂ ਦੇ ਕੀ ਤੇ ਸਾਰੇ ਮਹਾਤਮਾ ਸਾਰੇ ਇਕੱਠੇ ਹੋਏ ਤੇ ਬਾਬਾ ਜੀ ਕਹਿਣ ਕੇ ਮਸੀਬ ਲਿਆ ਜਿਹਨੂੰ ਟਾਈਮ ਨਾ ਦਿੱਤਾ ਉਹ ਸਿਰੇ ਗੁੱਸੇ ਹੋ ਜਾਣਾ ਜੁੱਤੀ ਵਰਤ ਲਈ ਉਹਨਾਂ ਨੇ। ਕਹਿੰਦੇ ਜੀ ਸਾਰੇ ਮਹਾਤਮਾ ਵੱਲੋਂ ਕੱਲਾ ਰੰਧਾਵੇ ਵਾਲਾ ਬੋਲੂਗਾ ਸਾਰਿਆਂ ਤੇ ਹੋਰ ਲੀਡਰਾਂ ਵੱਲੋਂ ਇੱਕ ਨੇ ਹਾਜ਼ਰੀ ਭਰਦੀ ਹੈ ਦੋ ਦੀ ਚੋਣ ਹੋ। ਮੈਂ 20 ਮਿੰਟ ਉੱਥੇ ਲਾਏ ਜਿਹੜੀ ਗੱਲ ਉੱਥੇ ਕਹੀ ਸੀ ਉਹੀ ਗੱਲ ਮੈਂ ਇੱਥੇ ਕਹਿਣ ਲੱਗਾ ਕਰਦਾ ਔਰ ਉਸਦੇ ਮੈਨੂੰ ਕਈ ਦਿਨ ਫੋਨ ਆਉਂਦੇ ਰਹੇ ਸੀ ਕਿ ਇਹ ਗੱਲ ਅਸੀਂ ਪਹਿਲੀ ਵਾਰ ਸੁਣੀ। ਭਾਈ ਗੁਰਦਾਸ ਸਾਹਿਬ ਗੁਰੂ ਘਰ ਦੇ ਵੀਰ ਵਿਆਹ ਉਹ ਕਹਿੰਦੇ ਵਿਆਹ ਕਰਾਉਣ ਵਾਲੇ ਨੂੰ ਉਹ ਸਿਰਫ ਲੜਕੇ ਨੂੰ ਕਹਿ ਰਹੇ ਨੇ ਉੱਥੇ ਕਹਿੰਦਾ ਉਹ ਨੌਜਵਾਨਾਂ ਵਿਆਹ ਕਰਾਉਣ ਵਾਲਿਆ ਮੈਂ ਤੈਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਸ ਦਿਨ ਬੰਦਾ ਜਨਮ ਲੈਂਦਾ ਇੱਕ ਤਾਂ ਗਲਤੀ ਕਰਦਾ ਉਦੋਂ ਤੇ ਦੂਸਰੀ ਗਲਤੀ ਕਰਦਾ ਜਦੋਂ ਵਿਆਹ ਕਰਾਉਂਦਾ। ਇੱਕ ਮੇਰਾ ਧਿਆਨ ਨਾਲ ਸੁਣ ਲਿਓ ਕਿ ਇਹ ਜਾ ਕੇ ਪ੍ਰਚਾਰ ਕਰਨ ਲੱਗ ਜਾਓ ਵੈਬਸਾਈਟਾਂ ਤੋਂ ਚੜ੍ਹ ਦਵਾ ਤੁਸੀਂ ਇਹਦਾ ਵਿਆਹ ਕੀ ਕਹਿੰਦਾ ਇਹੋ ਜਿਹੇ ਨਿਰਮਾਣ ਲੋਕ ਵੀ ਹੈਗੇ ਜਿਹੜੇ ਮੇਰੇ ਮਗਰ ਲੱਗੇ ਹੈ ਤੇ ਉਹਨਾਂ ਦੇ ਨਾਲ ਤਾਂ ਨਿਬੜਦਾ ਮੈਨੂੰ ਤਾਂ ਡਰ ਕੋਈ ਨਹੀਂ ਪਰ ਗੱਲ ਕੋਈ ਸੁਣ ਲਓ। ਭਾਈ ਗੁਰਦਾਸ ਕਹਿੰਦੇ ਵਿਆਹ ਕਰਾਉਣ ਵਾਲਿਆ ਜਿੱਦਣ ਜਨਮ ਹੋਇਆ ਉਹ ਗਲਤੀ ਮੇਰੇ ਕੋਲੋਂ ਵੀ ਹੋਈ ਉਹ ਕਿਹੜੀ ਗਲਤੀ ਸੀ ਲਿਖ ਸੁੱਟ ਗਈ ਲਗੀ ਕ੍ਰਿਸ਼ਨਾ ਮਾਇਆ ਨੂੰ ਟੁਕਾਇਆ ਤੇ ਉਹਦੇ ਵਿੱਚ ਸਾਡੇ ਵੱਸ ਦੀ ਗੱਲ ਵੀ ਮਾਇਆ ਦਾ ਅਮਲ ਵੱਧ ਗਿਆ। ਕਹਿੰਦਾ ਮੇਰੇ ਪਰਮਾਤਮਾ ਨੇ ਮੈਨੂੰ ਇੱਕ ਹੁਕਮ ਕੀਤਾ ਉਹ ਭਾਈ ਗੁਰਦਾਸ ਇਹ ਗੱਲ ਚੁੱਕੀ ਹੈ ਮੈਂ ਗੁਰੂ ਸਰੂਪ ਹੋ ਕੇ 10 ਜਾਮਿਆਂ ਵਿੱਚ ਵਰਤਣਾ ਤੇ ਮੇਰਾ ਸੁਨੇਹਾ ਸੰਸਾਰ ਤੱਕ ਟੈਂ ਪਹੁੰਚਾਉਣਾ ਦੱਸ ਦੇ ਮੈਂ ਕੀ ਚਾਹੁੰਦਾ। ਭਾਈ ਗੁਰਦਾਸ ਨੇ ਕਿਹਾ ਮੇਰੇ ਰੱਬਾ ਜੋ ਮੈਨੂੰ ਕਹੇਗਾ ਮੈਂ ਅੱਖਰ ਲਿਖਣਾ। ਕਹਿੰਦੇ ਲਿਖਦੇ ਵਿਆਹ ਕਰਾਉਣ ਵਾਲੇ ਵਾਸਤੇ ਕਿ ਜਿਹੜੀ ਗਲਤੀ ਜਨਮ ਲੈਣ ਤੋਂ ਹੋਈ ਹੈ ਉਹਦਾ ਸੰਬੰਧ ਮੇਰੇ ਨਾਲ ਮੈਂ ਤੈਨੂੰ ਮਾਫ਼ ਕਰ ਦਿਆਂ ਕਿਉਂਕਿ ਮੇਰੇ ਨਾਲ ਸੰਬੰਧ ਹੈ। ਜਿਹੜੀ ਗਲਤੀ ਵਿਆਹ ਵੇਲੇ ਹੁੰਦੀ ਹੈ ਉਹ ਮੇਰੇ ਨਾਲ ਸੰਬੰਧ ਨਹੀਂ ਇਸ ਕਰਕੇ ਉਹਦੀ ਮਾਫ਼ੀ ਕਦੀ ਨਹੀਂ ਮਿਲੇਗੀ ਉਹਦੀ ਸਜ਼ਾ ਹੋਵੇਗੀ। ਇਸ ਕਰਕੇ ਸਾਵਧਾਨ ਹੋ ਜਾ ਵਿਆਹ ਕਰਾਉਣ ਵਾਲਿਆ ਉਹ ਕੀ ਹੈ ਉਹ ਕਹਿੰਦੇ ਕਾਮਣ ਕਾਮਣੇ ਆਈਏ ਕੀਤੋ ਕਾਮਣ ਕੰਧ ਪਿਆਰੇ ਕਾਮਣ ਕਾਮਣੇ ਆਈਏ ਕੀਤੋ ਕਾਮਣ ਕੰਧ ਪਿਆਰੇ ਉਹ ਕਹਿੰਦੇ ਜਮੇ ਸਾਈ ਵਿਸਾਰਿਆ ਵਿਆਹਿਆ ਮਾਂ ਪਿਓ ਵਿਸਾਰੇ। ਵਿਆਹ ਕਰਾਉਣ ਤੋਂ ਬਾਅਦ ਕਾਕਾ ਜਿਸ ਮਾਂ ਤੋਂ ਕੁੱਖ ਤੋਂ ਜਨਮ ਲਿਆ ਔਰ ਜਿਸ ਪਿਤਾ ਨੇ ਤੈਨੂੰ ਆਪਣੇ ਅੰਗ ਨੂੰ ਪੌਂਗਲ ਫੜ ਕੇ ਤੈਨੂੰ ਤੋੜਨਾ ਸਿਖਾ ਲਿਆ ਜਦੋਂ ਉਹਨਾਂ ਦਾ ਬੁਢਾਪਾ ਆ ਗਿਆ ਨਾ ਜਦੋਂ ਤੇਰੀਆਂ ਲੱਤਾਂ ਕਮਜ਼ੋਰ ਸੀ ਤੇ ਉਦੋਂ ਮਾਂ ਪਿਓ ਤੈਨੂੰ ਘਰੇੜੇ ਚਮਚਾ ਕੇ ਪਾਲਦੇ ਰਹੇ ਜਦੋਂ ਮਾਤਾ ਪਿਤਾ ਬਿਰਧ ਹੋ ਗਏ ਅੱਜ ਜਿੰਨੇ ਵੀ ਬਿਰਧ ਆਸ਼ਰ ਬਣਦੇ ਨੇ ਇਹ ਨਲਾਇਕ ਪੁੱਤਾਂ ਦੀ ਦੇਣ ਹੈ ਇਹ ਸਾਡੇ ਸਮਾਜ ਦੇ ਉੱਤੇ ਕਲੰਕ ਹੈ ਇੱਕ ਬਹੁਤ ਵੱਡਾ ਜਿਹੜੇ ਆਪਣੇ ਮਾਤਾ ਪਿਤਾ ਨੂੰ ਨਹੀਂ ਸਮਝਦੇ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਆਪਣੇ ਜੀਵਨ ਸਾਥੀ ਦੇ ਸਮੇਤ ਤੋਂ ਕਰਜ਼ਾ ਲਾਉਣਾ ਜਿਸ ਮਾਂ ਤੋਂ ਜਿਵੇਂ ਹੈ ਉਹਦੀ ਮਾਂ ਦੀ ਸੇਵਾ ਤੇਰਾ ਅੰਧਾ ਅੱਧਾ ਅੰਗ ਅਰਧ ਸਰੀਰੀ ਨਾਲ ਨਾ ਛੁੱਟੈ ਇਹ ਤੇਰਾ ਇਸਤਰੀ ਜਾਮਾ ਤੇਰਾ ਆਪਣਾ ਅੱਧਾ ਅੰਗ ਅਧੰਗਰੀ ਜਿਹਨੂੰ ਕਿਹਾ ਜਾਂਦਾ ਉਹ ਤੇਰੀ ਮਾਂ ਦੀ ਸੇਵਾ ਕਰੇਗੀ ਕਿਉਂਕਿ ਬੀਬੀਆਂ ਦੀ ਕੁਛ ਸੇਵਾ ਐਸੇ ਜਿਹੜੀ ਕੇਵਲ ਬੀਬੀਆਂ ਕਰ ਸਕਦੀਆਂ ਭਾਈ ਨਹੀਂ ਕਰ ਸਕਦੇ। ਆਪਣੇ ਪਿਓ ਦੀ ਸੇਵਾ ਤੂੰ ਕਰੇਗਾ ਜੇ ਤੁਸੀਂ ਸੇਵਾ ਨਾ ਕੀਤੀ ਇਹ ਕਰਜ਼ਾ ਇਹ ਰਿਣ ਮਾਤਾ ਪਿਤਾ ਤੇ ਤੇਰੀ ਜੁੰਮੇ ਰਹਿ ਜਾਏਗਾ ਔਰ ਪਰਮਾਤਮਾ ਕਹਿੰਦੇ ਜੀ ਸਜ਼ਾ ਹੋਏਗੀ ਜੀ ਮਾਫ਼ੀ ਕੋਈ ਨਹੀਂ। ਇਸ ਕਰਕੇ ਬੱਚਿਓ ਇਹਦੇ ਨਾਲ ਹੀ ਕੁਛ ਗੱਲਾਂ ਹੋਰ ਨਾ ਜੇ ਗੱਲ ਮੈਂ ਆਪਣੀ ਬੇਟੀ ਨੂੰ ਕਹੀ ਸੀ ਬਲਜੀਤ ਕੌਰ ਉਹ ਗੱਲ ਤੈਨੂੰ ਕਹਿਣ ਲੱਗਾ ਸਿੱਧੇ ਤੌਰ ਤੇ ਇਹ ਗੱਲ ਮੈਂ ਆਪਣੀ ਪੁੱਤਰੀ ਨੂੰ ਤਿੰਨ ਗੱਲਾਂ ਕਹੀਆਂ ਸੀ। ਪਹਿਲੀ ਗੱਲ ਕਹੀ ਸੀ ਬੇਟਾ ਹਰਪ੍ਰੀਤ ਕੌਰ ਵੀ ਤੇਰੇ ਆਨੰਦ ਕਾਰਜਾਂ ਤੋਂ ਪਹਿਲਾਂ ਤੇਰੇ ਪੰਜੇ ਬਾਣੀਆਂ ਦੀਵਾਨੀ ਕੰਠ ਹੋਣਾ ਚਾਹੀਦਾ ਉਹਨੂੰ ਕੰਠ ਕਰਕੇ ਸੁਣਾ ਦਿੱਤੀਆਂ ਕੋਈ ਚਲੋ ਬਹੁਤ ਹੀ ਬੜੀ ਗੱਲ ਨਹੀਂ ਸਾਰਿਆਂ ਨੇ। ਇੱਕ ਉਹਨੂੰ ਗੱਲ ਕਹੀ ਸੀ ਬੇਟਾ ਤੇਰੇ ਕੰਨਾਂ ਦੇ ਵਿੱਚ ਕੋਈ ਛੇਕ ਨਹੀਂ ਹੋਣਾ ਚਾਹੀਦਾ ਜੇ ਤੈਨ ਕੰਨ ਪੜਵਾ ਲਏ ਕਾਂਡੇ ਤਾਂ ਕੀ ਗਾਉਣੇ ਨਾ ਸੀ ਪਰ ਇੱਕ ਗੱਲ ਸਮਝ ਲਈ ਵੀ ਮੈਂ ਵੀ ਉਸ ਥੋੜ੍ਹੇ ਜਿਹੇ ਇਹੋ ਜਿਹੇ ਸੁਭਾਅ ਦਾ ਹੁੰਦਾ ਹੈ ਤੂੰ ਮੈਨੂੰ ਪੁੱਤਰ ਨੂੰ ਪਿਆਰੀਆਂ ਜੇ ਤੈਨ ਕੰਨਾਂ ਵਿੱਚ ਜਾਂ ਨੱਕ ਵਿੱਚ ਛੇਕ ਪਾ ਲਏ ਨਾ ਆਪਣੇ ਤਾਏ ਚਾਚਿਆਂ ਦੇ ਇਹਨਾਂ ਦੇ ਬੱਚਿਆਂ ਦੇ ਆਦੀ ਲਾ ਕੇ ਤਾਂ ਮੈਂ ਤੇਰੇ ਆਨੰਦ ਕਾਰਜਾਂ ਤੇ ਨਹੀਂ ਹੋਊਗਾ ਜੇ ਤੂੰ ਚਾਹੁੰਦੀ ਤੇਰੇ ਆਨੰਦ ਕਾਰਜਾਂ ਤੇ ਹੋਵੇ ਤਾਂ ਸਾਫ ਸੁਥ ਇਸ ਤਰ੍ਹਾਂ ਤੈਨੂੰ ਤੋੜਨਾ ਚਾਹੁੰਦਾ ਉਹ ਬੇਟੀ ਨੇ ਉਹ ਵੀ ਬਚਨ ਵਾਰਤਾ ਕਹਿੰਦੀ ਤੀਸਰੀ ਮਹਾਂ ਤੀਸਰੀ ਗੱਲ ਨੰਦਾਂ ਦੇ ਦੱਸੋ ਉਹ ਹੁਣ ਬਲਜੀਤ ਕੌਰ ਨੂੰ ਵੀ ਹੁਣੇ ਦੱਸਣੀ ਆ ਮੈਂ ਆਪਣੀ ਬੇਟੀ ਨੂੰ ਉਦੋਂ ਦੱਸੀ ਉਹ ਬੇਟੀ ਸਾਲ ਦਾ ਹੁੰਦੇ ਵਿਅਕਤੀ ਵੀ ਪਤਾ ਨਹੀਂ ਮੇਰਾ ਪਿਤਾ ਹੁਣ ਕੀ ਦੀਪ ਬਲੀ ਕਿਉਂਕਿ ਮੈਨੂੰ ਗੱਲ ਕਹਿਣ ਲੱਗਿਆ ਮੈਂ ਫਿਰ ਉੱਥੇ ਇੱਕ ਗੱਲ ਕਈ ਮਹਾਂਪੁਰਸ਼ਾਂ ਤੋਂ ਸੁਣੀ ਸੀ ਸੰਤ ਬਾਬਾ ਅਤਰ ਸਿੰਘ ਜੀ ਬਸ ਤੋਂ ਆਉਣੇ ਵਾਲੇ ਉਹ ਆਨੰਦ ਕਾਰਜਾਂ ਤੇ ਆਮ ਕਰਕੇ ਘੱਟ ਹੀ ਜਾਂਦੇ ਸੀ ਇੱਕ ਪ੍ਰੇਮੀਆਂ ਦੇ ਆਨੰਦ ਕਾਰਜਾਂ ਦੇ ਜੋੜੇ ਤੇ ਗਏ ਕਹਿੰਦੇ ਬਾਬਾ ਜੀ ਆਸ਼ੀਰਵਾਦ ਦਿਓ। ਕਹਿੰਦੇ ਆਸ਼ੀਰਵਾਦ ਤਾਂ ਗੁਰੂ ਮਹਾਰਾਜ ਨੇ ਦੇ ਦਿੱਤੀ ਵੀ ਚਲੋ ਮੈਂ ਕੁਛ ਬੱਚੀ ਦੇ ਲਈ ਕੁਛ ਸ਼ਬਦ ਬੋਲਦੇ। ਮਹਾਂਪੁਰਖ ਕਹਿਣ ਲੱਗੇ ਬੇਟਾ ਵੀ ਦੇਖ, ਕੋਈ ਵੀ ਸੰਸਾਰ ਦਾ ਮਾਤਾ ਪਿਤਾ ਜਦੋਂ ਵੀ ਉਹ ਆਪਣੀ ਧੀ ਦੇ ਲਈ ਘਰ ਵਾਲਾ ਲੱਭਦਾ ਨਾ, ਉਹ ਆਪਣੀ ਪਹੁੰਚ ਦੇ ਅਨੁਸਾਰ ਕੋਈ ਕਸਰ ਨਹੀਂ ਛੱਡਦਾ ਵੀ ਜਿਹੜਾ ਤੇਰੇ ਕਰਮਾਂ ਦੇ ਤੇਰੇ ਮਾਤਾ ਪਿਤਾ ਨੇ ਤੈਨੂੰ ਲੱਭ ਕੇ ਦਿੱਤਾ ਹੈ ਇਹ ਤੇਰਾ ਪਰਮੇਸ਼ਰ ਵੀ। ਮੇਰੀ ਤਾਂ ਇੱਕੋ ਹੀ ਸਿੱਖ ਹੈ, ਸੰਤ ਕਹਿੰਦੇ ਵੀ ਤੂੰ ਚੱਲੀਆਂ ਹੁਣ ਆਪਣੇ ਘਰ। ਅਸਲ ਦੇ ਵਿੱਚ ਇਹ ਤੇਰੇ ਮਾਤਾ ਪਿਤਾ ਦਾ ਘਰ ਸੀ ਬਗਾਨਾ, ਹੁਣ ਤੂੰ ਚੱਲੀਆਂ ਆਪਣੇ ਘਰ। ਆਪਣੇ ਘਰ ਕਦੇ ਰੋ ਕੇ ਨਹੀਂ ਜਾਈਦਾ, ਆਮ ਕਰਕੇ ਬੀਬੀਆਂ ਰਵਾ ਦਿੰਦੀਆਂ ਹੁੰਦੀਆਂ ਨਾ, ਔਰ ਮੇਰੀ ਧੀ ਦੇ ਦੁਆਲੇ ਨਹੀਂ ਹੋਈਆਂ ਰੋਣ ਵਾਲੀਆਂ, ਬੜਾ ਸਹਾਰਿਆ ਔਖਾ। ਕਹਿਣ ਲੱਗੇ ਬੇਟੀ ਤੂੰ ਹੱਸਦੀ ਜਾਏਗੀ ਸਾਰੀ ਜ਼ਿੰਦਗੀ, ਹੱਸਦੀ ਰਹਿ ਕੇ ਖੁਸ਼ੀਆਂ ਰਹਿਣਗੀਆਂ। ਇਹ ਮਹਾਂਪੁਰਖਾਂ ਨੇ ਵਚਨ ਕੀਤਾ ਸੀ। ਮੈਂ ਤੇ ਆਪਣੀ ਬੇਟੀ ਨੂੰ ਉੱਥੇ ਕਿਹਾ ਬੇਟਾ ਵੀ ਗੱਲ ਤਾਂ ਹੈ ਬੜੀ ਔਖੀ ਵੀ ਤੁਰਨ ਵੇਲੇ ਤੇਰੀਆਂ ਅੱਖਾਂ ਵਿੱਚ ਹੰਝੂ ਨਹੀਂ ਚਾਹੀਦੇ। ਇਹ ਵਚਨ ਬੇਟੀ ਨੇ ਮੰਨਿਆ। ਜਿਸ ਵੇਲੇ ਤੁਰਨ ਦਾ ਸਮਾਂ ਆਇਆ ਮਾਂ ਦਾ ਤਾਂ ਬੁਰਾ ਹਾਲ ਹੋਇਆ, ਮੈਂ ਦੇਖਿਆ ਮੈਂ ਕਿਹਾ ਤੂੰ ਚੰਗਾ ਕੰਮ ਘੁੱਟਣ ਲੱਗੀ ਹੈ, ਮੈਂ ਕੁੜੀ ਨੂੰ ਸਮਝਾਉਣਾ ਤੈਨੂੰ ਵੀ ਮੈਂ ਸਮਝਾਵਾਂ। ਮੇਰਾ ਪਰਿਵਾਰ ਦੇਖਣਾ ਲਾਲ ਲੱਗਦਾ ਕਹਿੰਦੇ ਘਰ ਦੀ ਗੱਲ ਦੱਸੀਆਂ ਦੱਸੇ ਇਹ ਅਜਿਹੀ ਸਵਾਲ ਹੈ। ਉਹ ਮੈਂ ਕਿਹਾ ਤੈਨੂੰ ਸਵਾਲੀ ਕੋਈ ਕੁੜੀ ਸਵਾਲੀ ਕਦੇ ਦੇਖਦੇ ਮੈਂ ਲੋਕਾਂ ਦੇ ਸਾਹਮਣੇ ਤੇਰੇ ਰੋਣ ਪਿਆ ਤਾਂ ਕਿਉਂ ਰੋਣੀ ਹੈ। ਕਹਿੰਦੀ ਗੱਲ ਇਹ ਹੈ ਵੀ ਮਰਦ ਜਾਤੀ ਜੇ ਸਮਝੇਗੀ ਇਹ ਬਾਤ, ਧੀ ਦੀ ਬਾਤ ਮੈਨੂੰ ਪਤਾ ਹੈ, ਮੇਰੇ ਜਿਗਰ ਦਾ ਟੁਕੜਾ ਹੈ। ਮੈਂ ਕਿਹਾ ਮੈਂ ਸਮਝਦਾ ਤੂੰ ਬੜੀ ਮਿਹਰਤਾ ਨਾ ਕਰ ਕੁੜੀ ਉੱਪਰ। ਜਿਸ ਵੇਲੇ ਤੋਰ ਲੱਗੇ ਤੇ ਬੇਟੀ ਦਾ ਮਾਮਾ ਸਰਦਾਰ ਹਰਬੂਤ ਸਿੰਘ ਬਰਾੜ ਹਾਈਕੋਰਟ ਦਾ ਸੀਨੀਅਰ ਜੱਜਾਂ ਦੇ ਵਿੱਚ ਸੀ, ਅਸੀਂ ਦੋਨੇ ਜਣੇ ਤੁਰੇ ਜਾ ਰਹੇ ਹਾਂ। ਇਹ ਜਾਂਦੇ ਜਾਂਦੇ ਬੇਟੀ ਜਦੋਂ ਮੈਂ ਗੱਡੀ 'ਚ ਬਿਠਾਉਣ ਲੱਗਾ ਮੇਰੇ ਕੰਨ ਦੇ ਕੋਲ ਆਪਣਾ ਮੂੰਹ ਕਰਕੇ ਕਹਿੰਦੀ ਪਿਤਾ ਜੀ ਮੇਰੀਆਂ ਅੱਖਾਂ ਚੈੱਕ ਕਰ ਲਓ ਵੀ ਅੱਖਾਂ 'ਚ ਪਾਣੀ ਚੱਲ। ਮੈਂ ਪੁੱਤ ਹੁਣ ਤੇਰੇ ਤਾਂ ਨਹੀਂ ਕਿਤੇ ਸਾਡੇ ਨਾਲ ਵੀ ਬਹਿ ਜਾਂਦੀ, ਇਹਦਾ ਤਾਂ ਠੀਕ ਆ ਸਾਡੇ ਵਾਲਾ ਕੰਮ ਖਰਾਬ। ਅਤੇ ਉਹਦੇ ਮਾਮੇ ਦੇ ਅੱਖਾਂ 'ਚ ਪਾਣੀ ਭਰ ਰਿਹਾ। ਚਲੋ ਜੀ ਉਸ ਵੇਲੇ ਮੈਨੂੰ ਇੱਕ ਗੱਲ ਮਹਿਸੂਸ ਹੋਈ ਵੀ ਲੋਕਾਂ ਦੀਆਂ ਧੀਆਂ ਤੋਰੀਆਂ ਵੇਖੀਆਂ ਸੀ ਹਰੇਸ਼ਾ ਜਦੋਂ ਧੀ ਤੋਰੀ ਆ ਕਿ ਗੱਲ ਤਾਂ ਵਾਕਈ ਹੈ ਤਾਂ ਔਖੀ ਵਾਕ। ਇਸ ਕਰਕੇ ਬੇਟਾ ਤੁਸੀਂ ਬੱਚੇ ਹੋ ਗੁਰਮਤ ਦੇ ਨਾਲ ਜੁੜੇ ਹੋਏ ਹੋ ਅਤੇ ਆਪਣੇ ਸਿੱਖ ਪੰਥ ਵਿੱਚ ਪਤੀ ਦਾ ਅਸਥਾਨ ਅਤੇ ਪਤਨੀ ਦਾ ਅਸਥਾਨ ਦੋਨੇ ਨਿਸ਼ਚਿਤ ਹੈ ਅਤੇ ਭਾਈ ਵਾਸਤੇ ਸਿੱਖਾ ਗੁਰੂ ਗੋਬਿੰਦ ਸਿੰਘ ਸਾਹਿਬ ਨਿਜ ਨਾਰੀ ਕੇ ਸਾਥ ਇਹ ਕਲਗੀ ਵਾਲੇ ਦੇ ਬੋਲ ਇਹ ਦਸਮ ਦੀ ਬਾਣੀ ਦੇ ਬੋਲ ਨਿਜ ਨਾਰੀ ਕੇ ਸਾਥ ਤੇਰੀ ਆਪਣੀ ਪਤਨੀ ਜਿਹੜੀ ਹੈ ਨਿਜ ਨਾਰੀ ਕੇ ਸਾਥ ਨਿਤ ਬਿਠਾਇਓ ਇਹ ਤੇਰਾ ਅੱਜ ਤੋਂ ਬਾਅਦ ਪਿਆਰ ਏਕ ਦੇ ਚੰਦਰਮਾ ਦੀ ਪਿਆਰੀ ਸੰਪੂਰਨ ਮਾਸੀ ਦੇ ਚੰਦਰਮਾ ਤੱਕ ਵੱਧ ਰਿਹਾ। ਨਿਜ ਨਾਰੀ ਕੇ ਸਾਥ ਲਿਓ ਤੁਮ ਨਿਤ ਬਿਠਾਇਓ ਪਰ ਨਾਰੀ ਕਿਸੇ ਭੁੱਲ ਸੁਪਨੇ ਹੋਣਾ ਚਾਹੀਦਾ। ਬੀਬੀਆਂ ਵਾਸਤੇ ਤਾਨ ਮਨ ਦੇਹ ਨਾਲ ਅੰਤਰ ਰੱਖੇ ਪਤੀ ਨੂੰ ਤਾਨ ਮਨ ਸਭ ਕੁਛ ਸੌਂਪ ਕੇ ਨਾ ਤਨ ਮਨ ਦੇਹ ਨਾਲ ਅੰਤਰ ਰੱਖੇ ਅਵਰਾ ਦੇਹ ਨਾ ਸੁਣਿਆ ਭਾਵੇ ਬਲਜੀਤ ਕੌਰ ਇਹ ਪਰਨ ਕਰਕੇ ਜਾਣਾ ਤੇ ਪਰਾਏ ਮਰਦ ਨੂੰ ਖੋਟੀ ਦ੍ਰਿਸ਼ਟੀ ਨਾਲ ਨਹੀਂ ਦੇਖਣਾ ਸੰਕਲਪ ਦਾ ਇੱਕ ਪੈਸਾ ਇਹ ਗੁਰੂ ਮਹਾਰਾਜ ਨੇ ਸਿੱਖਿਆ ਤਾਂ ਕਿ ਸਮਾਜ ਦੇ ਵਿੱਚ ਤੁਹਾਡੇ ਮਾਧਮ ਰਾਹੀਂ ਉਹ ਲੋਕ ਵੀ ਇਹ ਆਵਾਜ਼ ਸੁਣ ਲੈਣ ਜਿਹਨਾਂ ਨੇ ਇੱਕ ਮੈਂ ਮਹਾਂਪੁਰਖਾਂ ਦੀ ਕਥਾ ਵੀ ਸੁਣਿਆ ਸੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ ਇੱਕ ਬੀਬੀ ਨੇ ਰੱਜ ਕੇ ਪਤੀ ਦਾ ਨਿਰਾਦਰ ਕੀਤਾ ਆਉਂਦੇ ਜਨਮ ਦੇ ਅੰਦਰ ਉਹਨੂੰ ਪਤੀ ਪ੍ਰਾਪਤ ਨਹੀਂ ਹੋਇਆ ਤਾਂ ਗੁਰੂ ਮਹਾਰਾਜ ਨੂੰ ਕਹਿਣਾ ਪਿਆ ਬਾਲੀ ਰੋਵੈ ਨਾਹੇ ਪਧਾਰ ਨਾਨਕ ਦੁਖੀਆ ਸਾਹਿਬ ਸੰਸਾਰ ਜਿਹੜੇ ਪਤਨੀ ਦਾ ਨਿਰਾਦਰ ਕਰਦੇ ਉਹਦੇ ਜਨਮ ਦੀ ਪਤਨੀ ਨਹੀਂ ਮਿਲਦੀ ਜਿਹੜੇ ਪਤੀ ਦਾ ਨਿਰਾਦਰ ਕਰਦੇ ਉਹਨਾਂ ਨੂੰ ਆਉਂਦੇ ਜਨਮ ਦੀ ਪਤੀ ਨਹੀਂ ਮਿਲਦਾ ਇਹ ਰੱਬੀ ਕਰਵਾਉਣਾ ਹੈ। ਇਸ ਕਰਕੇ ਭਾਈ ਇਹ ਰਿਸ਼ਤਾ ਜਿਹੜਾ ਇਹਨੂੰ ਸਮਝੋ ਸਰੀਰ ਦੋ ਤੁਲਸੀ ਨੇ ਗੱਲ ਬੜੀ ਕੰਮ ਦੀ ਕਹੀ ਮੈਂ ਇਹਦੇ ਨਾਲ ਸਮਾਪਤੀ ਕਰਦਾ ਉਹ ਕਹਿੰਦੇ ਮਿਲਾਪ ਮੁਕੰਮਲ ਕਿਵੇਂ ਹੁੰਦਾ ਹੈ ਕਹਿੰਦੇ ਆਸਾ ਇਸ਼ਟ ਉਪਾਸ਼ਨਾ ਖਾਣ ਪਾਨ ਪਹਿਰਾਮ ਤੁਲਸੀ ਜਾਣ ਕੇ ਖੱਟ ਮੇਰੇ ਸੋਈ ਮਿਲਿਆ ਜਾ ਇਹਦੇ ਨਾਲ ਵਿਆਹ ਦੇ ਅਰਥ ਸੁਣ ਕੇ ਜਾਇਓ। ਮੈਂ ਗੱਲ ਆਪਣੀ ਸਮਾਪਤ ਕਰਾਂ ਕਿਉਂਕਿ ਜੇ ਇੰਨੀ ਬਹੁਤਾ ਟਾਈਮ ਆ ਮੇਰੇ ਕੋਲ ਦੋ ਢਾਈ ਘੰਟੇ ਦਾ ਸਮਾਂ ਆਇਆ ਤਾਂ ਮੈਂ ਵਿਆਹ ਦੇ ਵਿੱਚ ਪਰ ਮੈਨੂੰ ਰਸਤੇ ਦੇ ਵਿੱਚ ਕਾਬੂ ਕਰ ਲਿਆ ਭੁਪਿੰਦਰ ਸਿੰਘ ਉਹਨਾਂ ਨੇ ਕਹਿੰਦੇ ਵੀ ਵਿਹਲਾ ਨਹੀਂ ਛੱਡਣਾ ਵੀ ਜਵਾਨ ਅਸੀਂ ਲਵਾਉਣੇ ਉੱਥੇ ਸੰਗਤ ਦਾ ਵੱਡਾ ਜੋੜ ਮੇਲਾ ਹੋ ਰਿਹਾ। ਮੈਂ ਕਿਹਾ ਵੀ ਪਰਿਵਾਰ ਨੂੰ ਪੁੱਛ ਮੈਂ ਉਹਨਾਂ ਦਾ ਆਇਆ ਜਿਹਨਾਂ ਨੇ ਬੁਲਾਇਆ ਮੈਨੂੰ ਤੇ ਇਹ ਸਰ ਕਿ ਜੇ ਉਹਨਾਂ ਨੇ ਆਗਿਆ ਤਾਂ ਕੀ ਮੈਂ ਕਥਾ ਕਰਦੇ ਹੋ ਨਹੀਂ ਬਾਰਨਾ ਮੈਂ ਤਾਂ ਰੈਸਟ ਵਾਲਿਆਂ ਦੇ ਉੱਥੇ ਜਾ ਰਿਹਾ। ਇਹਨਾਂ ਨੇ ਆਗਿਆ ਦੇ ਦਿੱਤੀ ਬੱਚੀ ਨੇ ਬੜੇ ਮਾਣ ਨਾਲ ਕਿਹਾ ਬਲਜੀਤ ਕੌਰ ਨੇ ਕਹਿੰਦੀ ਧੰਨਵਾਦ ਜੇ ਹੋਰ ਸੰਗਤਾਂ ਲਾਹਾ ਰਹਿਣਗੀਆਂ ਤੇ ਮੈਂ ਸੋਚਿਆ ਵੀ ਇਹ ਪੁੰਨ ਕਰਨ ਦੀ ਬੱਚੀ ਇਕੱਠੇ ਕਰਕੇ ਜਿਹੜਾ ਉੱਥੇ ਕਥਾ ਹੋ ਰਿਹਾ ਇਹਦਾ ਪੁੰਨ ਕਰਨ ਦੀ ਇਸ ਨੂੰ ਮਿਲਣਾ ਕਿਉਂਕਿ ਇਹਨਾਂ ਨੇ ਬੱਚਿਆਂ ਨੇ ਆਗਿਆ ਰੱਖੀ। ਉਹ ਬਾਤ ਜਿਹੜੀ ਸੀ ਸਾਹਿਬ ਸਿੰਘ ਜੀ ਵੀ ਵਿਵਾਹ ਦੀ ਪਰਿਭਾਸ਼ਾ ਕੀ ਮੈਂ ਇੱਕ ਬਜ਼ੁਰਗ ਨੂੰ ਪੁੱਛਿਆ, 70 ਸਾਲ ਦਾ ਬਜ਼ੁਰਗ ਹੁਣ ਤਾਂ ਚਲੋ ਇਹਤੋਂ ਵੀ ਸ਼ਾਇਦ ਉਮਰ ਵੱਡੀ ਹੋਵੇ। ਮੈਂ ਕਿਹਾ ਬਜ਼ੁਰਗੋ ਮੇਰੀ ਉਮਰ ਕਰਨੀ ਸੀ ਉਸ ਵੇਲੇ, ਮੈਂ ਕਿਹਾ ਮੈਂ ਇੱਕ ਗੱਲ ਪੁੱਛਣੀ ਆ ਤੁਹਾਨੂੰ, ਕਹਿੰਦੇ ਦੱਸੋ। ਮੈਂ ਕਿਹਾ ਜੀ ਤੁਸੀਂ ਕਿੰਨੇ ਕੁ ਵਿਆਹਾਂ 'ਚ ਲੈ ਹੋ? ਕਹਿੰਦਾ ਕੋਈ ਗਿਣਤੀ ਹੋਣੀ ਆ ਕਿਹਾ ਜੀ। ਮੈਂ ਆਪਣੇ ਬੱਚਿਆਂ ਦੇ ਕੀਤੇ, ਪੋਤਰਾਂ ਦੇ ਕੀਤੇ, ਪੋਤਰਾਂ ਦੇ ਕੀਤੇ, ਵਿਆਹਿਆਂ ਦੇ ਕੀਤੇ, ਭਤੀਜਿਆਂ ਦੇ ਕੀਤੇ, ਗੁਣ ਚੈਤਰ ਸਾਰ। ਮੈਂ ਕਿਹਾ ਬਸ ਬਸ ਮੈਨੂੰ ਇੰਨਾ ਦੱਸ ਦਿਓ ਵੀ ਵਿਆਹ ਦਾ ਅਰਥ ਕੀ ਹੁੰਦਾ? ਕਹਿੰਦਾ ਹੈ ਮੈਂ ਜੀ ਵਿਆਹ ਦਾ ਅਰਥ ਹੀ ਪੁੱਛਿਆ, ਕਹਿੰਦਾ ਇਹਦਾ ਅਰਥ ਕੀ ਹੁੰਦਾ? ਮੈਂ ਕਿਹਾ ਹੋਰ ਬਿਨਾਂ ਅਰਥ ਕੀ ਹੁੰਦਾ ਵਿਆਹ? ਵਿਆਹ ਦਾ ਅਰਥ ਇਹ ਵੀ ਲੱਡੂ ਜਲੇਬੀ ਖਾਓ, ਫੜੇ ਜਾਓ ਦੇ ਘਰ ਚਲੇ ਗਏ। ਕੰਮ ਸੇ ਕੰਮ ਵਿਵਾਹ ਦੀ ਪਰਿਭਾਸ਼ਾ ਤਾਂ ਸਮਝੋ ਕੀ ਹੈ, ਇੱਕ ਪਦ ਤਾਂ ਸਮਝੋ ਗੁਰਮਨ ਦਾ। ਵਿਵਾਹ ਦਾ ਅਰਥ ਜਿਹੜਾ ਹੈ ਦੋ ਅੱਖਰ ਜਿਹੜੇ ਨੇ ਵਾਹ ਸ਼ਬਦ ਤੇ ਇੱਕ ਸ਼ਬਦ ਹੈ ਗੇ, ਜਿਹੜੀ ਵਿਆਕਰਨ ਅਨੁਸਾਰ ਸ਼ੁਰੂ ਪ੍ਰਸ਼ੇਦ ਕਰਕੇ ਵਾਅਦੇ ਨੂੰ ਅਲੱਗ ਕਰਦੀ ਹੈ, ਪਿੱਛੇ ਵਾਹ ਰਹਿ ਜੂਗਾ ਗੇ ਵਾਹ। ਜੇ ਤਾਂ ਸਨਾਤਨ ਮਤ ਅਨੁਸਾਰ ਦੇਖੀਏ ਤਾਂ ਮਨੂ ਸਿਮਰਤੀ ਨੇ ਵਿਆਹ ਦੇ ਅੱਠ ਪਰਿਭਾਸ਼ੀ ਸ਼ਬਦ ਜਿਹੜੇ ਪ੍ਰਹਿਵਾਚੀ ਸ਼ਬਦ ਗਿਣੇ ਨੇ, ਉਹ ਕਹਿੰਦਾ ਵਿਵਾਹ ਉਦਵਾਹ ਨਿਗਾਹ ਆਨੰਦ ਸ਼ੇਰੇ ਭਾਲ ਤੇ ਉਹਦੇ ਵਿੱਚ ਸਾਲ ਸੀ, ਉਹ ਕਹਿੰਦਾ ਪਾਣ ਰਹਿਣ ਦਾਰ ਪੈ ਗਿਆ। ਇਹ ਅੱਠ ਗ੍ਰਹਿਵਾਚੀ ਸ਼ਬਦ ਕਹਿੰਦੇ ਉਹਦੇ 'ਚ ਵਿਵਾਹ ਉਦਵਾਹ ਸ਼ਾਦੀ ਤੇ ਨਿਗਾਹ ਆਨੰਦ ਫੇਰੇ ਦਾਰ ਪੈ ਗਿਆ ਪਾਣ ਰਹਿ। ਇਹ ਅੱਠ ਲਿਖੇ ਉਹਨੂੰ, ਫਿਰ ਉਹ ਅੱਠ ਕਿਸਮਾਂ ਵਿਆਹ ਦੀਆਂ ਲਿਖਦਾ। ਬ੍ਰਹਮ ਦੈਵ ਆਸ ਪ੍ਰਜਾਪਤੀ ਅਸਰ ਗੰਧਰਵ ਰਾਸ ਪੈ ਸ਼ਾਦ, ਇਹ ਅੱਠੇ ਪ੍ਰਕਾਰ ਦੇ ਵਿਆਹਾਂ ਦੀ ਗਿਣਤੀ ਜਿਹੜੀ ਮਨੂ ਸਿਮਰਤੀ ਕਹਿੰਦੀ ਹੈ ਤੁਹਾਡੇ ਵਿਆਹ ਦੀ ਆਨੰਦ ਕਾਰਜ ਵਿਲੱਖਣ ਕਰਨਾ ਦੇਣਾ, ਉਹ ਆਪਣੇ ਲੰਬੇ ਚੱਜਨ ਕਰਨੀ। ਬੇ ਦਾ ਅਰਥ ਹੁੰਦਾ ਦੋ, ਬਾਹ ਦਾ ਅਰਥ ਹੈ ਵਾਸਤਾ, ਪੰਜਾਬੀ ਦਾ ਸ਼ਬਦ ਹੈ ਅਖੇ ਜੀ, ਰਾਹ ਪੈਦੇ ਜਾਣੀ ਜਾਂ ਫਿਰ ਬਾਹ ਪੈਦੇ ਜਾਣੀ, ਵਾਹ ਵਾਸਤਾ। ਦੋ ਪਰਿਵਾਰਾਂ ਦਾ ਇੱਕ ਨਵਾਂ ਵਾਸਤਾ ਜ਼ਿੰਦਗੀ ਦਾ, ਦੋ ਵਿਅਕਤੀ ਦਾ ਪਤੀ ਪਤਨੀ ਦਾ ਇੱਕ ਨਵਾਂ ਵਾਸਤਾ ਜਿਹੜਾ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਇਸ ਤੋਂ ਪਹਿਲਾਂ ਨਾ ਤੁਹਾਡੇ ਕੋਲ ਧਾਰਮਿਕ ਤੌਰ ਤੇ ਅਧਿਕਾਰ ਸੀ ਕਿ ਤੁਸੀਂ ਇਕੱਠੇ ਹੋਵੋ, ਨਾ ਤੁਹਾਡੇ ਕੋਲ ਸਮਾਜਿਕ ਤੌਰ ਤੇ ਅਧਿਕਾਰ ਸੀ ਇਕੱਠੇ ਹੋ। ਅੱਜ ਸਮਾਜ ਵੀ ਇਕੱਠਾ ਹੈ ਤੇ ਅੱਜ ਗੁਰੂ ਮਹਾਰਾਜ ਸਾਹਿਬ ਦੀ ਹਜ਼ੂਰੀ ਦੇ ਅੰਦਰ ਦੋ ਪ੍ਰਕਾਰ ਦੀਆਂ ਰਿਸ਼ਤਾਂ ਦੇ ਨਾਲ, ਤੇ ਤੀਸਰਾ ਚਲੋ ਕਾਨੂੰਨ ਵਾਲੀ ਜਿਹੜੀ ਗੱਲ ਹੈ ਉਹ ਆਪਣੀ ਥਾਂ ਤੇ। ਵੈਸੇ ਇੱਕ ਮੈਂ ਬੇਨਤੀ ਕਰਾਂਗਾ ਵੀ ਜਦੋਂ ਅਰਦਾਸ ਹੋ ਜਾਵੇ, ਗੁਰੂ ਮਹਾਰਾਜ ਦਾ ਹੁਕਮਨਾਮਾ ਹੋ ਜਾਵੇ, ਉਦੋਂ ਕਾਨੂੰਨ ਦੀਆਂ ਗੱਲਾਂ ਕਰਿਆ ਕਰੋ, ਉਦੋਂ ਪਹਿਲਾਂ ਧਾਰਮਿਕ ਕਾਨੂੰਨ ਚੱਲ ਰਿਹਾ। ਇਹ ਕਿਤੇ ਨਾ ਕਿਤੇ ਸਾਡੇ ਕੋਲ ਥੋੜ੍ਹੀ ਬਹੁਤ ਇਹ ਐਸੀ ਹੋਈ ਹੈ ਜਿਹਦੇ 'ਚ ਮੈਂ ਵੀ ਦੋਸ਼ੀ ਹਾਂ, ਮੈਂ ਨਾਲ ਹਾਂ ਤੁਹਾਡੇ, ਪਰ ਇਹ ਪਹਿਲਾਂ ਅਰਦਾਸ ਜਦੋਂ ਹੋ ਗਈ ਮੁਕੰਮਲ ਹੋ ਗਿਆ ਉਹਨਾਂ ਦਾ, ਫਿਰ ਸਹਿਮ ਕਰੋ ਤੇ ਇਹ ਥੋੜ੍ਹੀ ਜਿਹੀ ਵੱਧ ਕਰਨ ਨੂੰ ਬੇਨਤੀ ਹੈ। ਵਿਵਾਹ ਦਾ ਅਰਥ ਹੈ ਮੇਲ, ਭਾਈ ਗੁਰਦਾਸ ਨੇ ਇਹੀ ਅਰਥ ਕੀਤਾ। ਉਹ ਕਹਿੰਦੇ ਗੁਰ ਚੇਲੇ ਵਿਵਾਹ, ਉਹ ਗੁਰੂ ਤੇ ਚੇਲੇ ਦਾ ਵਿਆਹ ਲਿਖਦਾ। ਵਿਆਹ ਦਾ ਅਰਥ ਕਿਤੇ ਇਹ ਨਹੀਂ ਜਿਹੜਾ ਸੰਸਾਰ 'ਚ ਵਿਆਹ ਦਾ ਅਰਥ ਹੈ ਮੇਲ, ਮੇਲ ਗੁਰੂ ਤੇ ਚੇਲੇ ਦਾ ਹੁੰਦਾ। ਉਹ ਕਹਿੰਦੇ ਵੀ ਜੇ ਤਾਂ ਮਿਲਾਪ ਹੈ ਤਾਂ ਤਾਂ ਵਿਆਹ ਹੈ, ਨਹੀਂ ਤਾਂ ਫਿਰ ਵਸੀਤਾ ਹੀ ਨਾ। ਇਸ ਕਰਕੇ ਇੱਕ ਪ੍ਰੋਫੈਸਰ ਸਾਹਿਬ ਉਹਦਾ ਸਟੂਡੈਂਟ ਸੀ ਐਮ ਏ ਦਾ, ਸਿੱਤਰ ਬਾਜੀ ਪੜ੍ਹਦਾ ਸੀ, ਉਹ ਕਾਲਜ ਦਾ ਇੱਟਾਂ ਉੱਟਾਂ ਸਬਮਿਟ ਹੋਈਆਂ ਸੀ ਕਿਸੇ ਵੇਲੇ। ਉਹ ਪ੍ਰੋਫੈਸਰ ਕਹਿੰਦਾ ਸਰ ਮੇਰਾ ਵਿਆਹ ਹੋਣ ਲੱਗਿਆ। ਠੀਕ ਹੈ, ਕਹਿੰਦਾ ਜੀ ਕੋਈ ਸਿੱਖਿਆ ਜਿੱਥੇ ਤੁਸੀਂ ਮੈਨੂੰ ਇੰਗਲਿਸ਼ ਪੜ੍ਹਾਉਂਦੇ ਰਹੇ ਹੋ, ਮੈਥ ਪੜ੍ਹਾਉਂਦੇ ਰਹੇ ਹੋ, ਸਾਇੰਸ ਪੜ੍ਹਾਉਂਦੇ ਰਹੇ ਹੋ, ਨਵੀਂ ਪੜ੍ਹਾਈ ਇਹ ਵੀ ਪੜ੍ਹਾ ਦਿਓ ਵੀ ਗ੍ਰਿਸ ਲੈਣ ਦੇ ਮੈਂ ਜਾਣ ਲੱਗਿਆ। ਉਹ ਕਹਿੰਦੇ ਬੇਟਾ ਨੋਟ ਕਰ ਲੈ। ਉਹਨੇ ਕੱਲ ਨੂੰ ਚੁੱਕ ਲਈ, ਪਤਾ ਨਹੀਂ ਕਹਿੰਦੀ ਪ੍ਰੋਫੈਸਰ ਸਾਹਿਬ ਕੀ ਨੋਟ ਕਰਾਉਣਗੇ। ਕਹਿੰਦੇ ਨੋਟ ਕਰ ਲੈ ਗੱਲ ਕਿ ਦੁਨੀਆਂ ਦੇ ਜਿੰਨੇ ਸਾਜ ਨੇ ਤੇ ਉਹਨਾਂ ਸਾਜਾਂ ਨੂੰ ਪਹਿਲਾਂ ਸੁਣ ਕਰੀਏ ਤੇ ਫਿਰ ਵਜਾਈਏ। ਕਹਿੰਦਾ ਸਰ ਠੀਕ। ਕਹਿੰਦੇ ਹੁਣ ਸੁਣ ਲੈ ਗਾਂ ਵਾਲੀ ਗੱਲ ਵੀ ਦੁਨੀਆਂ ਦਾ ਇੱਕੋ ਹੀ ਸਾਜ ਹੈ ਜਿਹੜਾ ਸੁਣ ਨਹੀਂ ਹੁੰਦਾ, ਉਹਦਾ ਦੇਸ ਨੇ ਵਜਾਈਆ, ਉਹਦਾ ਨਾਂ ਹੈ ਗ੍ਰਿਸ। ਕਿਤੇ ਤਾਰਾਂ ਨਾਲ ਤੋੜ ਬੈਠੀ ਵੀ ਸਾਰੇ ਮੁਕੰਮਲ ਸੁਣ ਕਰਨਾ, ਇਸ ਕਰਕੇ ਇਹ ਇਹਨੂੰ ਉਸੇ ਤਰ੍ਹਾਂ ਵਜਾਈਦਾ ਤੇ ਇਹਦੇ 'ਚ ਕੁਛ ਆਪਣੇ ਆਪ ਨੂੰ ਬਦਲਣਾ। ਕਾਕਾ ਤੂੰ ਵਰਿੰਦਰ ਸਿੰਘ ਤੇ ਕੁਛ ਜੀਵਾਂ ਨੇ ਬਦਲਣਾ ਤੇ ਜਿੱਥੇ ਵੀ ਜਾ ਕੇ ਜ਼ਿੰਦਗੀ ਦੇ ਸਾਰੀ ਜ਼ਿੰਦਗੀ ਦੇ ਨਿਬੜ ਦੇ। ਔਰ ਇੱਕ ਗੱਲ ਮੈਂ ਨਿਸ਼ਚੇ ਨਾਲ ਕਹਿ ਸਕਦਾ ਬੇਟਾ ਵਰਿੰਦਰ ਸਿੰਘ, ਮੈਂ ਇਸ ਬੱਚੀ ਨੂੰ ਬਚਪਨ ਤੋਂ ਜਾਣਦਾ, ਇਹਦੇ ਭਰਾ ਨੂੰ ਔਰ ਇਹਦੀ ਦੂਸਰੀ ਭੈਣ ਨੂੰ, ਇਹਨਾਂ ਦੇ ਮਾਤਾ ਪਿਤਾ ਨੂੰ ਮੈਂ ਅੱਜ ਦਾ ਨਹੀਂ ਚਾਹੁੰਦਾ। ਮੈਂ ਨਿਸ਼ਚੇ ਨਾਲ ਕਹਿ ਸਕਦਾ ਵੀ ਇਸ ਬੱਚੀ ਦੇ ਕਰਨਾਂ ਦੇ ਵਿੱਚ ਗਲਤੀ ਕਰਨੀ ਲਿਖੀ ਹੋਈ ਨਹੀਂ ਹੈ। ਇਹ ਸਹੁਰੇ ਪਰਿਵਾਰ ਜਾ ਕੇ ਕਦੀ ਗਲਤੀ ਨਹੀਂ ਕਰੇਗੀ। ਮੈਂ ਨਿਸ਼ਚੇ ਨਾਲ ਕਹਿੰਦਾ ਬਸ ਤੂੰ ਇਹ ਸਾਡਾ ਸਾਰਿਆਂ ਦਾ ਖਿਆਲ ਰੱਖੀ, ਅਸੀਂ ਤਾਂ ਪਰਿਵਾਰ ਵਾਲਿਆਂ ਵੱਲੋਂ ਤੇ ਇਹਨਾਂ ਦੇ ਸਾਰੇ ਪਰਿਵਾਰ ਤੇ ਇੱਥੇ ਦੇ ਸਮਾਜ ਵੱਲੋਂ ਤੁਹਾਨੂੰ ਇਹ ਬੇਨਤੀ ਕਰ ਸਕਦੇ ਹਾਂ ਤੇ ਇਹ ਤੋਂ ਬਾਅਦ ਸਾਡੇ ਕੋਲ ਦੇਣ ਨੂੰ ਕੁਛ ਨਹੀਂ ਹੈ। ਜਿਹਨੇ ਆਪਣਾ ਜਨਮ ਦਾ ਟੁੱਟਾ ਦੇ ਦਿੱਤਾ, ਦਿਲ ਕੱਢ ਕੇ ਦੇ ਦਿੱਤਾ, ਤੇ ਅਸੀਂ ਆਪਣਾ ਦਿਲ ਕੱਢ ਕੇ ਤੇਰੇ ਹਵਾਲੇ ਦੇ ਦਿੱਤਾ ਹੈ, ਤਾਂ ਹੁਣ ਇਸ ਦੀ ਕਦਰ ਕਰਨੀ। ਇੱਕ ਐਸਾ ਬਰਮੁੱਲਾ ਹੈਗਾ ਤੇ ਇਹਨੂੰ ਸੰਭਾਲਣਾ ਪਿਆ, ਤੇ ਕਿਤੇ ਤਕਾਈ ਦੇ ਕਿਤੇ ਬੇਟਾ ਇਸ ਬੱਚੀ ਤੋਂ ਗਲਤੀ ਹੋ ਗਈ ਨਾ, ਤਾਂ ਮੈਂ ਸਾਡਾ ਖਿਆਲ ਰੱਖ ਕੇ ਵੀ ਕਿਤੇ ਸਟੇਜ 'ਤੇ ਕਿਸੇ ਨੂੰ ਪਛਾਤਰ ਗਏ ਸਨ, ਮੇਰਾ ਅਤੇ ਮੇਰੇ ਸਾਥੀਆਂ ਦਾ, ਇਹਨਾਂ ਦੇ ਮਾਤਾ ਪਿਤਾ ਧਿਆਨ ਕਰਕੇ ਇਹਦੀਆਂ ਭੁੱਲਾਂ ਵੱਲ ਨਾ ਚਤਾਰੀ, ਇਹਦੀਆਂ ਗਲਤੀਆਂ ਨਾ ਚਤਾਰੀ, ਇਹਦਾ ਸਾਥ, ਇਹਦਾ ਜਿਹੜਾ ਐਸਾ ਸੁਭਾਅ ਹੈ ਸਤੋਂ ਦੀ ਬੇਟੀ, ਅਤੇ ਉਸ ਮੈਨੂੰ ਤੇਰੇ ਬੇਟੀ 'ਤੇ ਤੇਰੇ ਚਿਹਰੇ 'ਤੇ ਮੈਂ ਉਹਨੂੰ ਕਿਹਾ ਮਹਾਂ ਕੁੜੀ ਤੋਂ ਆਪਣਾ ਪ੍ਰਾਹੁਣਾ ਤੋਂ ਦਿਖਾ ਦੇ, ਮੈਂ ਤਾਂ ਦੇਖੇ ਨਹੀਂ ਹੈ। ਤੇ ਉੱਥੇ ਕਮਰੇ 'ਚ ਕਹਿੰਦੀ ਬਾਬਾ ਜੀ ਇੱਥੇ ਝੁਰੋ, ਕਹਿੰਦੇ ਦੇਖੋ ਸਾਹਮਣੇ ਆ ਕਮਲਜੀਤ ਮੇਰੇ ਕੋਲ ਸੀਗਾ ਭਰਾ, ਮੈਂ ਕਹਿੰਦਾ ਬਾਬਾ ਸੀ, ਮੈਂ ਕਿਹਾ ਮੈਂ ਆਪਣੇ ਹਿਸਾਬ ਨਾਲ ਦੇਖਣਾ, ਮੈਂ ਇਹਦਾ ਚਿਹਰਾ ਦੇਖਣਾ, ਮੈਂ ਇਹਨੂੰ ਤੁਰਦਾ ਦੇਖਣਾ, ਜਿਹੜੇ ਗ੍ਰੰਥ ਮਹਾਂਪੁਰਸ਼ਾਂ ਨੇ ਪੜ੍ਹਾਏ ਨਾ ਉਹਦੇ ਨਾਲ ਨਾਲ ਮੈਂ ਦੂਰ ਖੜਾ ਇਹਦਾ ਮਨ ਪੜ੍ਹ ਲੈਣਾ ਕਿ ਇਹ ਮੰਦਰ ਕਿਹਾ ਹੈ। ਪਰ ਮਹਾਰਾਜ ਦੀ ਕਿਰਪਾ ਬੱਚਾ, ਸਾਡੀ ਉਸ ਪੜ੍ਹਾਈ ਜਿਹੜੀ ਮਹਾਂਪੁਰਖਾਂ ਨੇ ਇੱਕ ਗ੍ਰੰਥ ਇਹ ਵੀ ਪੜ੍ਹਾਇਆ ਵਾ, ਕਿਸੇ ਬੰਦੇ ਦੇ ਬੋਲਣ ਤੋਂ ਪਹਿਲਾਂ ਜਾਣ ਲਓ ਤੋਂ ਪਹਿਲਾਂ ਕਿਹਾ ਵੀ ਉਹਦੇ ਅਨੁਸਾਰ ਮੈਂ ਤੇਰੇ 'ਤੇ ਵੀ ਮਾਣ ਕਰਨਾ ਹੈ ਵੀ ਬੱਚੀ ਦੇ ਕਰਮ ਬੜੇ ਜ਼ਬਰਦਸਤ ਹਨ, ਜਿਹੜਾ ਤੇਰੀ ਵਰਗਾ ਇਹਨੂੰ ਪਤੀ ਮਿਲਿਆ, ਅਤੇ ਤੇਰੇ ਕਰਮ ਦੀ ਜ਼ਬਰਦਸਤ ਜਿਹੜੀ ਪਤਨੀ ਰੂਪ ਦੇ ਅੰਦਰ ਹੈ ਜਾਂ ਜੀਵਨ ਸਾਥੀ ਮਿਲਿਆ ਹੈ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਬੱਚੋ ਬੈਠੇ ਰਹੋ, ਮੈਂ ਇਹਦੇ ਸਰੂਪੋਂ ਦੇਣਾ ਹੈ, ਤਾਂ ਹਰ ਮੈਨੂੰ ਦੱਸਿਆ ਇਹਨਾਂ ਨੇ ਇਹ ਖੁਸ਼ੀਆਂ ਦੇ ਸਮਾਗਮ ਦੇ ਵਿੱਚ। ਮੈਂ ਇਹ ਵੀ ਨਾਲ ਆਪ ਸੰਗਤ ਨੂੰ ਦੱਸਣਾ ਚਾਹੁੰਦਾ, ਮੇਰਾ ਕਹਿੰਦਾ ਮੇਰੀ ਜ਼ਿੰਦਗੀ ਦਾ ਇਹ ਪਹਿਲਾ ਇਹੋ ਜਿਹਾ ਵਿਆਹ ਹੋਊਗਾ ਜਿਹੜਾ ਵਿਆਹ ਵਾਸਤੇ ਮੈਂ ਇੰਡੀਆ ਤੋਂ ਛੱਡ ਕੇ ਆਪਣੇ ਪ੍ਰੋਗਰਾਮ ਆ ਗਿਆ, ਅਤੇ ਮੈਂ ਕਦੇ ਇੰਨਾ ਲੰਬਾ ਸਫ਼ਰ ਕਰਕੇ ਇੰਡੀਆ ਦੇ ਵਿੱਚ ਵੀ ਮੈਂ ਦੇਖ ਕੇ ਜਾਣਾ ਵੀ ਗੁਰੂ ਤੋਂ ਅਨੁਸਾਰ ਹੈਗਾ, ਮੈਂ ਤਾਂ ਆਪਣੇ ਰਿਸ਼ਤੇਦਾਰ ਦਾ ਵੀ ਜਾਂਦਾ ਸਵਾਲ ਆਪਣੇ ਆਪਣੇ। ਪਰ ਇਸ ਵਿਆਹ ਆਪਣੇ ਚਾਓ ਨਾਲ ਆਇਆ ਕਿ ਮੈਨੂੰ ਮਹਿਸੂਸ ਹੋਇਆ ਵੀ ਇਸ ਵਿਆਹ ਵਿੱਚ ਮੈਂ ਨਹੀਂ ਆਉਂਦਾ, ਪਰਿਵਾਰ ਨੇ ਤਾਂ ਸਮਝਣਾ ਹੈ ਕਿ ਗੱਲ ਕੋਈ ਲੱਗੇ, ਪਰ ਮੈਨੂੰ ਵੀ ਲੱਗੂਗਾ ਵੀ ਮੇਰੇ ਕਿਤੇ ਨਾ ਕਿਤੇ ਫਰਜ਼ ਬਣਦਾ ਸੀ। ਅਖੀਰ ਦੇ ਵਿੱਚ ਤੁਹਾਡੇ ਦੋਨਾਂ ਨੇ ਮੈਂ ਆਪਣੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨੇ ਕਿ ਦਾਦਾ ਕਿਰਪਾ ਕਰਨੀ, ਭੂਲ ਜੋ ਜੋਗ ਪਈ ਹਮ ਤੇ ਗੁਰ ਕਿੰਕਰ ਸੋ ਤੁਮ ਤੇਵਰ ਸਾਹਿਬ, ਲਾਜ ਰੱਖੋ ਦੇ ਨਾਮੇ ਕੀ ਸਿੱਖ ਮੈਂ ਤੁਮਰੋ ਜਗ ਮਾਹੇ ਕਹਾਵਤ, ਤੂੰ ਬਖਸੰਦ ਸਦਾ ਸੁਖਦਾਇਕ ਮੋਹਨ ਨਹੀਂ ਬਿਖੇ ਚਟਾਵ ਸਟਕਾਵਤ, ਲੋਹ ਤੇ ਹੇਮ ਅਰਿੰਡ ਤੇ ਚੰਦਨ ਮਾਨੁਕ ਤੇ ਸੁਰ ਤੂੰ ਹੀ ਮਨਾਤ ਮੇਰੀ ਕਰਨੀ ਵਾਲੇ ਸਤਿਗੁਰੂ, ਧੋਲ ਢੋਲ ਮਰਦੰਗ ਵਜੈ ਸਭ ਹੀ ਕਰ ਇਸੇ ਪ੍ਰਪਾਤ ਕੁਲ ਹਲ ਪਾਹੀ, ਗਾਲ ਤੀਰ ਬਜਾਤ ਆਵਤ ਨਾਗਰ ਨਾਰੀ, ਭੇਰ ਹਜ਼ਾਰ ਵਜੈ ਇੱਕ ਵਾਰ ਮਹਾਂ ਸ਼ਬਦ ਦੇਵ ਦੇਹ ਨਾਸਹਿ ਨਾਰੀ, ਦੇਹੋ ਅਸੀਸ ਕਹਿ ਜਗਦੀਸ਼, ਇਹ ਜੋੜੀ ਜੀ ਹੈ ਯੁਗ ਚਾਰ ਤਿਹਾਰੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।